ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰ ਪਾਸ ਬੇਨੰਤੀਆਂ, ਮਿਲੈ ਨਾਮ ਆਧਾਰਾ। ਤੁਠਾ ਸੱਚਾ ਪਾਤਸ਼ਾਹ, ਤਾਪ ਗਿਆ ਸੰਸਾਰਾ। ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਓਟ ਤੂੰ, ਸੱਚਾ ਸਿਰਜਣਹਾਰਾ। ਸੱਚ ਤੇਰੀ ਸਮੱਗਰੀ, ਸੱਚ ਤੇਰਾ ਦਰਬਾਰਾ, ਸੱਚ ਤੇਰੇ ਖਜ਼ੀਨਿਆਂ, ਸੱਚ ਤੇਰਾ ਪਾਸਾਰਾ। ਤੇਰਾ ਰੂਪ ਅਗੰਮ ਹੈ, ਅਨੂਪ ਤੇਰਾ ਦਰਸਾਰਾ। ਹਉ ਕੁਰਬਾਣੀ ਤੇਰਿਆਂ ਸੇਵਕਾਂ, ਜਿਨ ਹਰ ਨਾਮ ਪਿਆਰਾ। ਸਭੇ ਇੱਛਾਂ ਪੂਰੀਆਂ, ਜਾਂ ਪਾਇਆ ਅਗਮ ਅਪਾਰਾ। ਗੁਰ ਨਾਨਕ ਮਿਲਿਆ ਪਾਰ ਬ੍ਰਹਮ, ਤੇਰਿਆਂ ਚਰਣਾਂ ਕੋ ਬਲਿਹਾਰਾ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਪੌੜੀ ਨਾਏ ਸੁਣਿਆ ਮਨ ਰਹਸੀਐ, ਨਾਮੇ ਸ਼ਾਂਤ ਆਈ। ਨਾਏ ਸੁਣਿਆ ਮਨ ਤ੍ਰਿਪਤੀਐ, ਸਭ ਦੁੱਖ ਗਵਾਈ। ਨਾਏ ਸੁਣਿਆ ਮਨ ਰਹਸੀਐ, ਨਾਮੇ ਸ਼ਾਂਤ ਆਈ। ਨਾਏ ਸੁਣਿਆ ਮਨ ਤ੍ਰਿਪਤੀਐ, ਸਭ ਦੁੱਖ ਗਵਾਈ। ਨਾਏ ਸੁਣਿਆ ਨਾਉ ਉਪਜੈ, ਨਾਮੇ ਵਡਿਆਈ। ਨਾਮੇ ਹੀ ਸਭ ਜਾਤ ਪਤ, ਨਾਮੇ ਗਤ ਪਾਈ। ਗੁਰਮੁਖ ਨਾਮ ਧਿਆਈਐ, ਨਾਨਕ ਲਿਵ ਲਾਈ। ਗੁਰਮੁਖ ਨਾਮ ਧਿਆਈਐ, ਨਾਨਕ ਲਿਵ ਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਹਿਰਦਾ ਸਰੂਪ, ਚਵਰ ਤਖਤ ਛਤਰ ਦੇ ਮਾਲਕ, ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀਓ, ਸਤਿਗੁਰੂ ਦੀ ਕਿਰਪਾ ਦੁਆਰਾ ਅੰਮ੍ਰਿਤ ਵੇਲੇ ਤੋਂ ਹੀ ਸਤਿਗੁਰੂ ਦੇ ਦਰਬਾਰ ਵਿੱਚ ਗੁਰੂ ਕੇ ਪਾਵਨ ਬਚਨਾਂ ਦੀ ਵਰਖਾ ਹੋ ਰਹੀ ਹੈ। ਨਿਤਨੇਮ ਬਾਣੀਆਂ ਦੇ ਪਾਠ, ਗੁਰਮੰਤਰ ਦੇ ਜਾਪ, ਆਸਾ ਦੀ ਵਾਰ ਦੇ ਸੰਪੂਰਨ ਕੀਰਤਨ, ਮੁੱਖ ਵਾਕ ਦੀ ਕਥਾ, ਉਪਰੰਤ ਫਿਰ ਰਾਗੀ ਜਥਿਆਂ ਤੋਂ ਸ਼ਬਦ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਹੁਣ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਧੁਰਕੀ ਅਕਾਲੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਵਿਆਖਿਆ ਦਾ ਸਮਾਂ ਹੈ। ਗੁਰੂ ਕਿਰਪਾ ਸਦਕਾ ਹਜ਼ੂਰ ਦੇ ਪਾਕ ਮੁਕੱਦਸ ਬਚਨਾਂ ਨੂੰ ਵਿਚਾਰੀਏ, ਸੁਣੀਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 1240 ਅੰਗ 'ਤੇ ਕਥਾ ਪਹੁੰਚ ਚੁੱਕੀ ਹੈ। ਸਾਰੰਗ ਰਾਗ ਦੀ ਵਾਰ ਹੈ, ਜਿਨ੍ਹਾਂ ਬਚਨਾਂ ਦੀ ਵਿਚਾਰ ਆਪ ਸਰਵਣ ਕਰ ਰਹੇ ਹੋ, ਇਹ ਸਾਰੰਗ ਦੀ ਵਾਰ ਦੀ 6ਵੀਂ ਪੌੜੀ ਹੈ। ਇਸ ਦੇ ਨਾਲ 2 ਸਲੋਕ ਕੱਲ੍ਹ ਵਿਚਾਰੇ ਗਏ ਸੀ। ਅੱਜ ਇਸ ਪੌੜੀ ਰਾਹੀਂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਾਕ ਰਸਨਾ ਤੋਂ ਉਚਾਰੇ ਹੋਏ ਬਚਨ ਸਰਵਣ ਕਰੋ। ਹਜ਼ੂਰ ਕਹਿੰਦੇ ਨੇ, ਨਾਏ ਸੁਣਿਆ ਮਨ ਰਹਸੀਐ, ਨਾਮੇ ਸ਼ਾਂਤ ਆਈ। ਹਰ ਮਨੁੱਖ, ਹਰ ਵਿਅਕਤੀ ਅੰਦਰਲੀ ਸ਼ਾਂਤੀ, ਅੰਦਰਲਾ ਖੇੜਾ, ਪਾਲਦਾ ਤਾਂ ਹੈ, ਮਨ ਲੱਭਦਾ ਵੀ ਮੇਰਾ ਜਿਹੜਾ ਤਨ ਮਨ ਹੈ ਸਾਰਾ ਖਿੜਿਆ ਰਹੇ, ਅੰਦਰ ਸ਼ਾਂਤੀ ਬਣੀ ਰਹੇ, ਸੁੱਖ ਸਕੂਨ ਹੋਵੇ, ਸੁੱਖ ਦੀ ਭਾਲ ਵਿੱਚ ਹੈ ਜੀ। ਪਰ ਅਗਿਆਨਤਾ ਵਸ ਜਿਹੜੀ ਕਲਪਨਾ ਇਸ ਮਨ ਦੀ ਹੈ, ਜਾਂ ਸੁੱਖਾਂ ਦੀ ਸ਼ਾਂਤੀ ਦੀ ਖੇੜੇ ਦੀ ਪਰਿਭਾਸ਼ਾ ਇਹਨੇ ਜਿਹੜੀ ਮਨ 'ਚ ਧਾਰਨ ਕੀਤੀ ਉਹ ਗਲਤ ਹੈ। ਇਹ ਮਨੁੱਖੀ ਮਨ ਸਮਝਦਾ ਵੀ ਜੇ ਧਨ ਪਦਾਰਥ ਉਹਦਾ ਜਮ੍ਹਾਂ ਹੋਇਆ ਤਾਂ ਮੈਨੂੰ ਸੁੱਖ ਹੋਵੇਗਾ, ਔਲਾਦ ਸੰਤਾਨ ਆਗਿਆਕਾਰ ਹੋਈ ਤਾਂ ਸੁੱਖ ਹੋਵੇਗਾ, ਜਾਇਦਾਦ ਬਹੁਤੀ ਹੋਈ, ਖਾਣ ਪੀਣ ਨੂੰ ਭੋਗ ਪਦਾਰਥ ਕੱਪੜੇ ਸੋਹਣੇ ਸੋਹਣੇ ਜੀ ਪਾਉਂਦਾ, ਅਕਸਰ ਸਾਰਾ ਇਹ ਸੁੱਖ ਆਨੰਦ ਦੀ ਭਾਲ ਵਿੱਚ ਹੀ ਇੰਜ ਦੌੜ ਭੱਜ ਕਰ ਰਿਹਾ। ਪਰ ਕਲਪਨਾ ਗਲਤ ਹੈ, ਕਿਉਂ ਹੈ? ਕਿਉਂਕਿ ਆਪਣੇ ਸਰੀਰ ਨੂੰ ਸੱਚਾ ਮੰਨ ਲਿਆ ਹੋਇਆ, ਆਪਣਾ ਸਰੂਪ ਹੀ ਸਰੀਰ ਮੰਨ ਲਿਆ। ਪਰ ਰਿਐਲਿਟੀ ਵਿੱਚ, ਵਾਸਤਵਿਕ ਰੂਪ ਵਿੱਚ ਇਹ ਸਰੀਰ ਸਾਡਾ ਸਰੂਪ ਨਹੀਂ, ਅਸੀਂ ਆਪਣੇ ਆਪ ਨੂੰ ਸਰੀਰ ਸਮਝ ਲਿਆ, ਇਹਦਾ ਨਾਮ ਹੀ ਅਗਿਆਨ ਹੈ। ਅਗਿਆਨ ਕਰਕੇ ਭਰਮ ਪਿਆ ਹੋਇਆ। ਕਈ ਵਾਰੀ ਕਈ ਸੱਜਣ ਐਸਾ ਬੋਲਦੇ ਨੇ, ਵਿਚਾਰ ਕਰਦੇ ਨੇ ਵੀ ਬਾਣੀ ਪੜ੍ਹੋ ਅਤੇ ਸਮਝੋ, ਗਿਆਨਵਾਨ ਹੋਵੋ, ਦਿਮਾਗ ਨੂੰ ਖੋਲ੍ਹੋ, ਸਿਆਣੇ ਬਣੋ, ਨਾਮ ਜਪਣ ਦਾ ਜਿਹੜਾ ਮਜ਼ਮੂਨ ਹੈ ਇਹਨੂੰ ਉਹ ਸੱਜਣ ਰੱਦ ਕਰ ਰਹੇ ਨੇ। ਜੇ ਕਿੱਥੋਂ ਤੱਕ ਬੰਦਾ ਬੋਲ ਗਿਆ ਭਈ ਗੁਰਮਤ ਵਿੱਚ ਨਾਮ ਸਿਮਰਨ ਹੈ ਹੀ ਨਹੀਂ, ਬਲਕਿ ਗੁਰਮਤ ਖੜੀ ਹੀ ਨਾਮ ਸਿਮਰਨ ਦੇ ਉੱਤੇ। ਨਾਨਕ ਕਹਿ ਕਰ ਕੇਵਲ ਨਾਮ, ਇਹੀ ਵਿਲੱਖਣਤਾ ਹੈ ਕਿ ਬਾਕੀ ਧਰਮਾਂ 'ਚ ਕਰਮ ਪ੍ਰਧਾਨ ਹੈ, ਬਾਕੀ ਕਰਮ ਕਾਂਡ। ਜਿਹੜੇ ਸ਼ੁਭ ਕਰਮਾਂ ਦਾ ਉਪਦੇਸ਼ ਹੈ ਉਹ ਬੁੱਧ ਮਤ ਵਿੱਚ ਵੀ ਹੈ, ਜੈਨ ਮਤ ਵਿੱਚ ਵੀ, ਈਸਾਈ ਮਤ ਵਿੱਚ ਵੀ, ਇਸਲਾਮ 'ਚ ਵੀ, ਹਿੰਦੂ ਧਰਮ ਸਾਰਾ। ਇਹ ਨਹੀਂ ਵੀ ਉਹਨਾਂ ਗ੍ਰੰਥਾਂ 'ਚ ਗਿਆਨ ਦੀ ਗੱਲ ਨਹੀਂ, ਗਿਆਨ ਨਾਲ ਭਰੇ ਹੋਏ ਨੇ। ਕਰਮਾਂ ਬਾਰੇ ਦੱਸਿਆ, ਵਰਜਿਤ ਕੀਤਾ ਕਿ ਅਵਿਹਤ ਕਰਮ ਨਾ ਕਰੋ, ਵਿਹਤ ਕਰਮ ਕਰੋ, ਚੰਗੇ ਕਰੋ, ਬੁਰੇ ਤਿਆਗੋ, ਪੁੰਨ ਕਰੋ, ਪਾਪ ਨਾ ਕਰੋ, ਐਸਾ ਤਾਂ ਉਪਦੇਸ਼ ਹੈ। ਪਰ ਜਦੋਂ ਤੱਕ ਮਨ ਦੀ ਮੈਲ ਨਹੀਂ ਉਤਰਦੀ, ਉਦੋਂ ਤੱਕ ਸਰੀਰਕ ਤੌਰ 'ਤੇ ਵੀ ਕਰਮ ਮੈਲੇ ਮਾੜੇ ਹੋਣ ਦਾ ਡਰ ਹੈ। ਕੁਛ ਕੰਟਰੋਲ ਉਪਦੇਸ਼ ਸੁਣ ਕੇ ਆਪਣੇ ਆਪ 'ਤੇ ਜੀਵ ਕਰਦੇ ਨੇ, ਪਰ ਮਨ ਵਿੱਚ ਵਾਸ਼ਨਾਵਾਂ ਹੋਣ ਕਰਕੇ ਜੇ ਮੌਕਾ ਮਿਲੇ ਬਗਾਨਾ ਧਨ ਬਗਾਨੀ ਚੀਜ਼ ਕਾਬੂ ਕਰਨ ਲਈ, ਤਾਂ ਉਸ ਵੇਲੇ ਦੀਨ ਮਾਨ ਕੱਖਾਂ ਵਾਂਗ ਜਿਵੇਂ ਹਵਾ ਕੱਖ ਉਡਾ ਕੇ ਲੈ ਜਾਂਦੀ ਹੈ, ਇਸ ਤਰ੍ਹਾਂ ਉੱਡ ਜਾਂਦਾ ਸਾਰਾ ਕੁਝ, ਅਤੇ ਮਨੁੱਖ ਉਸ ਮਾਇਆ ਨੂੰ ਚੰਬੜ ਜਾਂਦਾ। ਬਗਾਨਾ ਹੱਕ ਘਰ ਵਿੱਚ ਲਿਆਉਂਦੇ ਹਾਂ ਆਪਾਂ, ਐਸਾ ਹੋ ਰਿਹਾ ਸੰਸਾਰ ਵਿੱਚ। ਕੇਵਲ ਪੈਸਾ ਕਮਾਉਣ ਲਈ ਦੌੜ ਭੱਜਣੇ ਵੀ ਕਿਰਤੀ ਜੀਵ ਕਰ ਰਹੇ ਨੇ। ਜੇ ਦੋ ਨੰਬਰ ਦੀ ਕਮਾਈ ਨੂੰ ਹੱਥ ਪੈਂਦਾ ਹੋਏ ਤਾਂ ਅਸੀਂ ਲਿਆਉਂਦੇ ਹਾਂ। ਇਹ ਵਾਸ਼ਨਾਵਾਂ ਅੰਦਰ ਵਸੀਆਂ ਹੋਈਆਂ, ਅਤੇ ਵਾਸ਼ਨਾਵਾਂ ਨੂੰ ਦੂਰ ਕਰਨ ਵਾਸਤੇ ਅੰਦਰ ਗਿਆਨ ਵਸਾਉਣ ਲਈ ਸਿਮਰਨ ਹੈ। ਸਭ ਨੂੰ ਪਤਾ ਅੱਖਾਂ ਦੇ ਸਾਹਮਣੇ ਕਿ ਇਹ ਸਵਾਸਾਂ ਦੀ ਡੋਰ ਟੁੱਟ ਗਈ ਅਤੇ ਆਪਣੇ ਪੱਲੇ ਕੁਛ ਨਹੀਂ, ਪਰ ਇਹਦੇ ਬਾਵਜੂਦ ਵੀ ਇਹ ਬਚਨ ਅੰਦਰ ਨਹੀਂ ਵਸਿਆ ਹੋਇਆ। ਅੰਦਰ ਧਾਰਨਾ ਇਹ ਹੈ ਕਿ ਮੈਂ ਸਦਾ ਰਹਿਣਾ, ਭਾਵੇਂ ਜ਼ਬਾਨੀ ਜ਼ਬਾਨੀ ਜੋ ਮਰਜ਼ੀ ਕਹੀ ਜਾਈਏ, ਕਦੇ ਵੀ ਨਹੀਂ ਇਹ ਗੱਲ ਮੰਨਾਂਗੇ ਵੀ ਮੈਂ ਕਦੋਂ ਕਿਹਾ ਜੀ ਇਸ ਦੁਨੀਆ 'ਤੇ ਸਦਾ ਰਹਿਣਾ। ਪਰ ਬੰਨ ਨੂੰ ਐਸਾ ਹੀ ਬੰਨ ਰਿਹਾ ਵਿਅਕਤੀ, ਅੰਦਰ ਧਾਰਨਾ ਇਹੋ ਹੀ ਬੈਠੀ ਹੋਈ ਹੈ ਕਿ ਇੱਥੇ ਰਹਿਣਾ, ਇੱਥੋਂ ਜਾਣ ਨੂੰ ਦਿਲ ਨਹੀਂ ਕਰਦਾ। ਅਤੇ ਦੂਜੀ ਗੱਲ ਕਿ ਆਪਣੇ ਆਪ ਨੂੰ ਸਰੀਰ ਮੰਨ ਲਿਆ ਹੋਇਆ, ਤਾਂ ਇਸ ਵਾਸਤੇ ਇਸ ਅਗਿਆਨ ਦੇ ਪਰਦੇ ਨੂੰ ਪਾੜਨ ਲਈ ਅਤੇ ਸਦਾ ਦਾ ਰਹੱਸ ਜਿਹਨੂੰ ਖੇੜਾ ਮਨ ਖਿੜਿਆ ਹਰਿਆ ਬਾਗ, ਸਦਾ ਦੀ ਅੰਦਰਲੀ ਸ਼ਾਂਤੀ ਪ੍ਰਾਪਤ ਕਰਨ ਵਾਸਤੇ ਨਾਮ ਸਿਮਰਨ ਹੀ ਹੈ। ਅਤੇ ਸੁਣਨਾ ਜੋ ਅਸੀਂ ਜਪਦੇ ਹਾਂ, ਇਹਦਾ ਮਨੋਰਥ ਵੀ ਹੈ ਕਿ ਕੰਨ ਸੁਣ। ਜਿਹੜਾ ਸੁਰਤ ਸ਼ਬਦ ਹੈ ਇਹਦੇ ਤਿੰਨ ਤਰ੍ਹਾਂ ਨਾਲ ਅਰਥ ਕੀਤੇ ਹਨ, ਸੁਣਨਾ, ਸਮਝਣਾ ਅਤੇ ਮੰਨਣਾ। ਇਹ ਤਿੰਨ ਚੀਜ਼ਾਂ ਦਾ ਨਾਮ ਹੀ ਸੁਰਤ ਹੈ। ਜੇ ਧਿਆਨ ਦੇ ਕੇ ਸੁਣਿਆ ਹੈ ਤਾਂ ਸਮਝ ਆਏਗੀ, ਸਮਝ ਆ ਗਈ ਅਤੇ ਸਮਝ ਫਿਰ ਅੰਦਰ ਵਸਾ ਲਏ, ਮੰਨ ਲਏ ਅਤੇ ਉਸ ਸਮਝ ਦੇ ਅਨੁਸਾਰ ਕੰਮ ਕਰੇ, ਸਾਰੀ ਸਰੀਰ ਦੀ ਕਿਰਿਆ ਸਮਝ ਦੇ ਮੁਤਾਬਕ ਹੋਵੇ, ਅਤੇ ਫਿਰ ਉਹਨੂੰ ਕਹਿੰਦੇ ਨੇ ਇਹ ਬੰਦਾ ਸੁਰਤਾ ਹੈ, ਭਾਵ ਇਹਦੀ ਸੁਰਤ ਪਰਮਾਰਥ ਵਾਲੇ ਪਾਸੇ ਲੱਗੀ ਹੋਈ ਹੈ। ਮਸਕੀਨ ਜੀ ਨੇ ਇੱਕ ਬਚਨ ਸੁਣਾਇਆ ਭਈ 40 ਸਾਲ ਤੋਂ ਕਾਨਪੁਰ, ਬੰਬੇ, ਕਲਕੱਤੇ, ਦਿੱਲੀ, ਵੱਡੇ ਵੱਡੇ ਸ਼ਹਿਰਾਂ 'ਚ ਮੈਂ ਕਥਾ ਕਰਨ ਜਾ ਰਿਹਾ, ਹਰ ਸਾਲ ਜਾਂਦਾ ਅਤੇ 40 ਸਾਲ ਤੋਂ ਲੈ ਕੇ ਕਈ ਬੰਦੇ ਕਥਾ ਸੁਣਦੇ ਮੈਂ ਵੇਖੇ ਨੇ, ਰੋਜ਼ ਆਸਾ ਦੀ ਵਾਰ ਦਾ ਕੀਰਤਨ ਸੁਣਦੇ ਵੀ ਵੇਖੇ ਨੇ। ਪਰ ਹੈਰਾਨੀ ਦੀ ਗੱਲ ਕਿ 40 ਸਾਲ ਪਹਿਲਾਂ ਜਿਹੜੀ ਠੱਗੀ ਮਾਰਦੇ ਸੀ ਦੁਕਾਨਾਂ 'ਤੇ ਬੈਠੇ, ਅੱਜ ਵੀ ਮਾਰ ਰਹੇ। ਇਹ ਮਸਕੀਨ ਜੀ ਨੇ ਬਚਨ ਸ਼ਰੇਆਮ ਕਹੇ। ਉਹਦਾ ਕਾਰਨ ਇਹ ਵੀ ਹਿਰਦਾ ਐਡਾ ਕਠੋਰ ਹੈ, ਇਹ ਆਪਣੇ ਆਪ ਨੂੰ ਜੀਵ ਤਬਦੀਲ ਨਹੀਂ ਕਰਨਾ ਚਾਹੁੰਦਾ। ਜਦੋਂ ਤੱਕ ਤੁਸੀਂ ਇਹ ਭਾਵਨਾ ਨਹੀਂ ਪੈਦਾ ਕਰਦੇ ਕਿ ਮੈਂ ਆਪਣਾ ਆਪ ਤਬਦੀਲ ਕਰਨਾ, ਪਰਮਾਰਥੀ ਬਣਨਾ। ਅਸੀਂ ਕਈ ਵਾਰੀ ਤਪੱਸਵੀ ਲੋਕਾਂ, ਯੋਗੀਆਂ ਦੀ, ਦੂਜਿਆਂ ਦੀ ਨਿੰਦਾ ਕਰ ਦਿੰਦੇ ਹਾਂ ਵੀ ਉਹ ਕਿਹੜੇ ਕੰਮਾਂ 'ਚ ਲੱਗੇ ਰਹੇ, ਉੱਥੋਂ ਖੱਟਿਆ ਕੁਛ ਨਹੀਂ, ਮਿਲਿਆ ਕੁਛ ਨਹੀਂ। ਪਰ ਸਾਡੇ ਨਾਲੋਂ ਲੱਖ ਦਰਜਾ ਚੰਗੇ ਉਹ ਪਰਮਾਰਥੀ ਤਾਂ ਸਨ। ਉਹਨਾਂ ਦੇ ਮਨਾਂ ਅੰਦਰ ਆਤਮਕ ਖੇੜੇ ਦੀ, ਆਤਮਕ ਗਿਆਨ ਦੀ, ਆਨੰਦ ਦੀ, ਸ਼ਾਂਤੀ ਦੀ ਇੱਛਾ ਸੀ, ਜਗਿਆਸੂ ਤਾਂ ਸਨ। ਇਹ ਵੱਖਰੀ ਗੱਲ ਕਿ ਉਹਨਾਂ ਨੂੰ ਪੂਰਾ ਗੁਰੂ ਨਹੀਂ ਮਿਲਿਆ, ਰਹਿਨੁਮਾ ਨਹੀਂ ਮਿਲਿਆ, ਅਤੇ ਉਹ ਜਿਹੜੇ ਕਰਮ ਲੋਕਾਂ ਹੋਰਨਾਂ ਦੱਸੇ, ਜਿਵੇਂ ਬੁੱਧ ਜੀ, ਮਹਾਤਮਾ ਬੁੱਧ ਜੀ ਸਨ, ਇਹਨਾਂ ਦਾ ਨਾਮ ਸੀ ਸਿਧਾਰਥ। ਇਹ ਇੱਕ ਰਾਜਕੁਮਾਰ ਸੀ, ਰਾਜੇ ਦੇ ਪੁੱਤਰ, ਅਤੇ ਵਜ਼ੀਰ ਨਾਲ ਤੁਰਿਆਂ ਜਾਂਦਿਆਂ ਇੱਕ ਬਜ਼ੁਰਗ ਵੇਖਿਆ, ਉਹਦਾ ਕੁੱਬ ਨਿਕਲਿਆ। ਪੁੱਛ ਲਿਆ ਵੀ ਇਹ ਕੀ ਹੋਇਆ? ਵਜ਼ੀਰ ਕਹਿਣ ਲੱਗਾ, ਉਮਰਾਂ ਵਡੇਰੀ ਹੋ ਗਈ ਆ, ਇਸ ਕਰਕੇ ਕੁੱਬ ਨਿਕਲਿਆ ਹੋਇਆ। ਕਹਿਣ ਲੱਗਾ ਵੀ ਮੇਰੇ ਨਾਲ ਵੀ ਇੰਜ ਵਾਪਰੇਗਾ? ਕਹਿਣ ਲੱਗੇ ਜੀ, ਉਮਰ ਲੰਬੀ ਹੋਈ ਅਤੇ ਇਸ ਤਰ੍ਹਾਂ ਹੋ ਸਕਦਾ। ਫਿਰ ਇੱਕ ਵੇਖਿਆ ਬਿਮਾਰ, ਮੰਜੇ 'ਤੇ ਪਾ ਕੇ ਲਈ ਜਾਣ, ਇਹਨੂੰ ਕੀ ਹੋਇਆ? ਕਹਿੰਦੇ ਬਿਮਾਰੀ ਲੱਗ ਗਈ, ਗਰੱਸਿਆ ਗਿਆ ਰੋਗ ਕਰਕੇ, ਆਪ ਨਹੀਂ ਤੁਰ ਸਕਦਾ। ਅੱਛਾ, ਮੇਰੇ ਨਾਲ ਵੀ ਇੰਜ ਹੋ ਸਕਦਾ? ਕਹਿੰਦੇ ਹਾਂ, ਹੋ ਸਕਦਾ, ਬਿਮਾਰੀ ਕਿਸੇ ਨੂੰ ਪਤਾ ਨਹੀਂ ਕਦੋਂ ਲੱਗ ਜਾਏ। ਫਿਰ ਇੱਕ ਮੁਰਦਾ ਵੇਖ ਲਿਆ ਅਤੇ ਕਹਿੰਦੇ ਇਹ ਨਹੀਂ ਹਿਲਦਾ ਜੁਲਦਾ, ਇਹਨੂੰ ਕਿਉਂ ਚੱਕ ਕੇ ਲਿਜਾ ਰਹੇ? ਕਹਿੰਦੇ ਖਤਮ ਹੋ ਗਿਆ, ਇਹਦੇ ਸਵਾਸਾਂ ਦੀ ਡੋਰ ਖਤਮ ਹੋ ਗਈ, ਮੁਰਦਾ ਹੋ ਗਿਆ, ਹੁਣ ਕਦੇ ਵਾਸਤੇ ਨਹੀਂ ਇਹਨੇ ਉੱਠਣਾ। ਅੱਛਾ, ਮੇਰੇ ਨਾਲ ਵੀ ਇੰਜ ਵਾਪਰੇਗਾ? ਵਜ਼ੀਰ ਕਹਿਣ ਲੱਗਾ, ਇਹ ਤਾਂ ਅਵੱਸ਼ ਸਾਰਿਆਂ ਨਾਲ ਹੀ ਵਾਪਰੇਗਾ। ਫਿਰ ਇਹ ਪੁੱਛਣ ਲੱਗ ਪਿਆ ਵੀ ਕੋਈ ਐਸੀ ਅਵਸਥਾ ਹੈ ਜਿਸ ਕਰਕੇ ਨਾ ਬਿਮਾਰੀ ਦਾ, ਨਾ ਬੁਢੇਪੇ ਦਾ, ਨਾ ਮੌਤ ਦਾ ਅਸਰ ਪਏ? ਤਾਂ ਦੱਸਿਆ ਇਹਦੇ ਵਾਸਤੇ ਬੰਦਗੀ ਹੈ, ਪਰਮਾਰਥਕ ਸਾਧਨ ਹੈ। ਅੱਛਾ, ਉਹ ਕਿਵੇਂ? ਤਾਂ ਕਹਿੰਦੇ ਇਹ ਘਰ ਬਾਰ ਛੱਡਣਾ ਪੈਣਾ। ਇਹ ਪ੍ਰਚਲਿਤ ਸੀ ਹਿੰਦੁਸਤਾਨ ਦੇ ਵਿੱਚ ਕਿ ਜੇ ਪਰਮਾਰਥਕ ਸੁੱਖ ਚਾਹੀਦਾ ਤਾਂ ਇਸ ਦੁਨੀਆਂ ਦੇ ਸੁੱਖ ਛੱਡਣੇ ਪੈਣਗੇ, ਅਤੇ ਇਸ ਵਾਸਤੇ ਹੀ ਕਈ ਚੰਗੇ ਚੰਗੇ ਰਾਜੇ ਵੀ ਘਰ ਬਾਰ ਛੱਡ ਕੇ ਯੋਗੀ ਜਾਂ ਤਪੱਸਵੀ ਬਣ ਗਏ। ਅਤੇ ਇਸ ਤਰ੍ਹਾਂ ਹੀ ਇਸ ਨੇ ਫਿਰ ਮਨ 'ਚ ਧਾਰਨ ਕਰ ਲਿਆ ਵੀ ਮੈਂ ਨਿਰਾਵਰਨ ਅਵਸਥਾ, ਨਿਰਬਾਣ ਪਦਵੀ ਹਾਸਲ ਕਰਨੀ ਹੈ, ਜਿੱਥੇ ਜਾ ਕੇ ਇਹਨਾਂ ਚੀਜ਼ਾਂ ਦਾ ਪ੍ਰਭਾਵ ਨਾ ਪਏ। ਤਾਂ ਅੱਧੀ ਰਾਤ ਨਾਲ ਆਪਣੀ ਧਰਮ ਪਤਨੀ ਅਤੇ ਬੇਟਾ ਰਾਹੁਲ ਦੋਵੇਂ ਸੁੱਤੇ ਪਏ ਛੱਡ ਕੇ ਇਹ ਸਿਧਾਰਥ ਨਾਂ ਦਾ ਰਾਜਕੁਮਾਰ ਨਿਕਲਿਆ ਅਤੇ ਵਾਪਸ ਪਰਤ ਕੇ ਆਇਆ। ਦੀਵਾ ਜਗਾ ਕੇ ਆਪਣੀ ਧਰਮ ਪਤਨੀ ਅਤੇ ਬੇਟੇ ਦਾ ਚਿਹਰਾ ਚੰਗੀ ਤਰ੍ਹਾਂ ਵੇਖਿਆ ਲੰਬਾ ਸਮਾਂ, ਅਤੇ ਅੱਖਾਂ ਤੋਂ ਨੀਰ ਵਹਾਉਂਦਾ ਰੋਂਦਾ ਹੋਇਆ ਘਰੋਂ ਨਿਕਲਿਆ ਵੀ ਮੁੜ ਕੇ ਨਹੀਂ ਇਹਨਾਂ ਨੂੰ ਵੇਖਣਾ, ਪਤਾ ਨਹੀਂ ਉਹ ਪਦਵੀ ਮਿਲੇ ਕਿ ਨਾ। ਫਿਰ ਜਿਹੜਾ ਜਿਹੜਾ ਮਹਾਤਮਾ ਮਿਲਿਆ ਉਹਦੇ ਕੋਲੋਂ ਜੋ ਉਪਦੇਸ਼ ਮਿਲਿਆ ਉਹ ਕਮਾਇਆ। ਅਖੀਰ 'ਤੇ ਜਿਸ ਮਹਾਤਮਾ ਨੂੰ ਇਹ ਮਿਲਿਆ ਅਤੇ ਉਹਨੇ 6 ਮਹੀਨੇ ਲਗਾਤਾਰ ਭੁੱਖੇ ਰਹਿਣ ਦਾ ਉਪਦੇਸ਼ ਦਿੱਤਾ। ਲਗਾਤਾਰ ਬੁੱਧ ਜੀ ਭੁੱਖੇ ਰਹੇ, ਪਾਣੀ ਕੇਵਲ ਪੀਂਦੇ ਸੀ ਅਤੇ ਹੱਡੀਆਂ ਅਤੇ ਚਮੜੀ ਨਾ ਮਾਤਰ ਰਹਿ ਗਈ, ਹੱਡੀਆਂ ਦਿਸਦੀਆਂ ਸਨ। ਫਿਰ ਉਹ ਬੋਧ ਗਿਆ ਵਿਖੇ ਜਿਹੜਾ ਲੁੰਡਾ ਪਿੱਪਲ, ਅੱਜ ਵੀ ਉਸ ਪਿੱਪਲ ਥੱਲੇ ਬੈਠਾ ਸੀ ਸਿਧਾਰਥ, ਅਤੇ ਮਨ 'ਚ ਇਹ ਆਈ ਗੱਲ ਕਿ ਆਪਣੇ ਯਤਨ ਨਾਲ ਹੋਰ ਕੁਛ ਨਹੀਂ ਹੋ ਸਕਦਾ, ਜੋ ਕੁਝ ਮੈਂ ਕਰ ਸਕਦਾ ਸੀ ਮੈਂ ਕਰ ਲਿਆ, ਹੁਣ ਮੇਰੇ ਵੱਸੋਂ ਬਾਹਰ ਆ। ਜਦੋਂ ਅੰਦਰੋਂ ਹਉਮੈਂ ਦਾ ਕੜ ਟੁੱਟਾ ਅਤੇ ਅਗਲੀ ਛਿਨ ਇਸ ਨੂੰ ਗਿਆਨ ਹੋ ਗਿਆ ਆਤਮਾ ਦਾ, ਬੁੱਧ ਜੀ ਨੂੰ ਆਤਮਾ ਦਾ ਗਿਆਨ ਹੋਇਆ, ਅਤੇ ਫਿਰ ਇਹ ਵਿਚਰੇ ਹਨ ਹਿੰਦੁਸਤਾਨ 'ਚ। ਫਿਰ ਇਹਨਾਂ ਪ੍ਰਚਾਰ ਕੀਤਾ ਅਤੇ ਬੁੱਧ ਧਰਮ ਹਿੰਦੁਸਤਾਨ, ਚੀਨ, ਨੇਪਾਲ, ਤਿੱਬਤ, ਭੂਟਾਨ, ਜਪਾਨ ਤੱਕ ਉਹ ਫੈਲਿਆ। ਵੱਖਰੀ ਗੱਲ ਕਿ ਹਿੰਦੁਸਤਾਨ 'ਚ ਉਹਨਾਂ ਨੇ ਬਹੁਤ ਜ਼ਿਆਦਾ ਖਤਮ ਕਰ ਦਿੱਤਾ, ਨਾ ਮਾਤਰ ਹੀ ਰਹਿ ਗਿਆ ਬ੍ਰਾਹਮਣਾਂ ਲੋਕਾਂ ਨੇ। ਇਸ ਪ੍ਰਕਾਰ ਕਹਿਣ ਤੋਂ ਮੁਰਾਦ ਹੈ ਕਿ ਉਹ ਪਰਮਾਰਥੀ ਲੋਕ ਤਾਂ ਸਨ, ਅਸੀਂ ਤਾਂ ਸੰਸਾਰ ਵਿੱਚ ਹੀ ਖਚਤ ਹੋਏ ਹੋਏ ਹਾਂ, ਸਾਡੀ ਮੰਜ਼ਿਲ ਹੀ ਸੰਸਾਰਕ ਸੁੱਖ ਹੈ, ਇਹਦੋਂ ਵੱਧ ਕੁਛ ਵੀ ਨਹੀਂ, ਸਾਡੀ ਬਿਰਤੀ ਨਹੀਂ ਇਹਦੋਂ ਅੱਗੇ ਜਾਂਦੀ, ਅਤੇ ਨਿੰਦਿਆ ਅਸੀਂ ਉਹਨਾਂ ਦੀ ਕਰੀ ਜਾਂਦੇ ਨਹੀਂ। ਅੰਦਰਲਾ ਸੁੱਖ ਜਿਹੜਾ ਹੈ, ਹਜ਼ੂਰ ਨੇ ਕਿਹਾ ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ, ਸਾਰਾ ਸੰਸਾਰ ਖੋਜ ਭਾਲ ਕੇ ਵੇਖਿਆ, ਪਰਮਾਤਮਾ ਦੇ ਨਾਮ ਸਿਮਰਨ ਤੋਂ ਬਗੈਰ ਕਿਸੇ ਨੂੰ ਸੁੱਖ ਨਹੀਂ ਹੈ। ਸੁਖ ਨਾ ਹੀ ਰੇ ਹਰ ਭਗਤ ਬਿਨਾਂ। ਹਰੀ ਦੀ ਭਗਤੀ ਤੋਂ ਬਗੈਰ ਹੈ ਭਾਈ ਕਿਸੇ ਨੂੰ ਸੁੱਖ ਨਹੀਂ ਹੈ। ਇਹ ਸੁੱਖ, ਇਹ ਅੰਦਰਲਾ ਸਕੂਨ, ਇਹ ਸ਼ਾਂਤੀ, ਇਹ ਵਿਗਾਸ, ਇਹ ਖੇੜਾ ਪਰਮਾਤਮਾ ਦੇ ਨਾਮ ਸਿਮਰਨ ਵਿੱਚ ਹੈ। ਹਜ਼ੂਰ ਕਹਿੰਦੇ ਨੇ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾ। ਜਿਹੜਾ ਰੱਬ ਦੇ ਸੰਤ ਨੂੰ ਸੁੱਖ ਹੈ ਉਹਦੇ ਵਰਗਾ ਸੁੱਖ, ਕਰੋੜਾਂ ਸੁੱਖ ਉਹਦੇ ਬਰਾਬਰ ਨਹੀਂ ਪੁੱਜ ਸਕਦੇ, ਅਤੇ ਰਾਜਿਆਂ ਮਹਾਰਾਜਿਆਂ ਬਾਦਸ਼ਾਹਾਂ ਨੂੰ ਵੀ ਉਹ ਸੁੱਖ ਨਹੀਂ ਹੈ। ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਹੀ ਹੈ। ਇਸ ਪ੍ਰਕਾਰ ਜਿਹੜਾ ਨਾਮ ਸਿਮਰਨ ਵਾਲਾ ਗੁਰਮੁਖ ਹੈ ਉਹਦੇ ਅੰਦਰ ਹੀ ਅਸਲ ਖੇੜਾ ਹੁੰਦਾ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਪਾਕਿਸਤਾਨ ਵਿੱਚ ਜਿਹੜਾ ਜ਼ਿਲ੍ਹਾ ਮਿੰਟ ਗੁਮਰੀ ਹੈ ਉਹਦੇ ਵਿੱਚ ਇੱਕ ਸ਼ਹਿਰ ਹੈ ਸਤਕਰਾ, ਉੱਥੇ ਗੁਰਦੇਵ ਪਹੁੰਚੇ ਅਤੇ ਭਾਈ ਮਰਦਾਨਾ ਜੀ ਦੀ ਨਜ਼ਰੀ ਪਿਆ ਇੱਕ ਸ਼ਾਹੂਕਾਰ ਦੁਕਾਨ ਦੇ ਵਿੱਚ, ਦੋ ਨੌਕਰ ਖਲੋਤੇ, ਇੱਕ ਪੱਖਾ ਝੱਲ ਰਿਹਾ ਸੀ, ਇੱਕ ਪਾਣੀ ਵਾਲਾ ਛੰਨਾ ਫੜ ਕੇ ਖਲੋਤਾ, ਗੋਲ ਗੋਲ ਤਕੀਏ ਸਿਰਹਾਣੇ ਦੁਆਲੇ ਰੱਖੇ ਹੋਏ ਨੇ, ਔਰ ਇੱਕ ਨੌਕਰ ਲੱਤਾਂ ਘੁੱਟ ਰਿਹਾ ਉਸਦੀਆਂ, ਅਤੇ ਸੋਨਾ ਚਾਂਦੀ ਪਦਾਰਥ ਬੜਾ। ਅਤੇ ਭਾਈ ਮਰਦਾਨਾ ਜੀ ਦੀ ਨਜ਼ਰ ਨੇ ਭੁਲੇਖਾ ਖਾਧਾ ਅਤੇ ਗੁਰੂ ਸਾਹਿਬ ਨੂੰ ਕਿਹਾ ਵੀ ਮਹਾਰਾਜ, ਤੁਹਾਡੇ ਨਾਲ ਵਿਚਰਦਿਆਂ ਦੁਨੀਆ ਬੜੀ ਵੇਖੀ ਪਰ ਇਹੋ ਜਿਹਾ ਸੁਖੀ ਬੰਦਾ ਕੋਈ ਨਹੀਂ ਵੇਖਿਆ। ਹਜ਼ੂਰ ਕਹਿਣ ਲੱਗੇ, ਨਹੀਂ ਮਰਦਾਨਾ ਜੀ, ਇਹ ਵੀ ਦੁਖੀ ਹੈ, ਸੁਖੀ ਨਹੀਂ ਹੈ। ਤਾਂ ਭਾਈ ਮਰਦਾਨਾ ਜੀ ਉਹਦੇ ਕੋਲ ਚਲੇ ਗਏ, ਕਹਿੰਦੇ ਮੇਰੀ ਨਜ਼ਰ ਦੱਸਦੀ ਹੈ ਕਿ ਤੂੰ ਸੁਖੀ ਬਹੁਤ ਹੈ, ਮੇਰੇ ਮਾਲਕ ਕਹਿੰਦੇ ਹਨ ਸਤਿਗੁਰੂ ਜੀ ਵੀ ਤੂੰ ਵੀ ਦੁਖੀ ਹੈ, ਮੇਰੇ ਮਾਲਕ ਝੂਠ ਨਹੀਂ ਬੋਲਦੇ, ਉਹਨਾਂ ਦਾ ਗਿਆਨ ਬਹੁਤ ਵਿਸ਼ਾਲ ਹੈ, ਉਹਨਾਂ ਨੂੰ ਪਤਾ ਹੋਵੇਗਾ, ਪਰ ਦੱਸ ਤੂੰ ਸੁਖੀ ਕਿ ਦੁਖੀ, ਮੇਰੇ ਮਾਲਕ ਵਾਲਾ ਬਚਨ ਸੱਚਾ ਕਿ ਮੇਰਾ। ਅਤੇ ਉਹ ਸ਼ਾਹੂਕਾਰ ਫਿਰ ਫਿੱਸ ਪਿਆ, ਰੋ ਪਿਆ, ਕਹਿਣ ਲੱਗਾ ਮੈਂ ਵੀ ਬਹੁਤ ਦੁਖੀ ਹਾਂ, ਸੁਖੀ ਨਹੀਂ। ਤਾਂ ਭਾਈ ਮਰਦਾਨਾ ਨੇ ਪੁੱਛਿਆ ਵੀ ਕੀ ਦੁੱਖ ਹੈ ਤੈਨੂੰ? ਉਸਨੇ ਦੱਸਿਆ ਵੀ ਅਮੀਰ ਬੜਾ ਹਾਂ, ਮੇਰੀ ਧਰਮ ਪਤਨੀ ਬਿਮਾਰ ਸੀ, ਮੈਂ ਉਹਦੇ ਕੋਲ ਬੈਠਾ ਮੰਜੇ 'ਤੇ ਰੁਦਨ ਕਰਨ ਲੱਗ ਪਿਆ, ਵਿਰਾਗ ਕਰ ਰਿਹਾ ਸੀ ਕਿ ਜੇ ਤੂੰ ਚੜ੍ਹਾਈ ਕਰ ਗਈ ਮਰ ਗਈ ਤਾਂ ਮੈਂ ਵੀ ਮਰ ਜਾਣਾ। ਜਦੋਂ ਮੈਂ ਇਹ ਅੱਖਰ ਕਹੇ ਉਹਨੇ ਮੈਨੂੰ ਤਾਨਾ ਜਿਹਾ ਮਾਰਿਆ, ਬੋਲੀ ਮਾਰੀ ਵੀ ਅਮੀਰ ਬੰਦਾ ਖੇਖਨ ਕਰਦਾ, ਪਖੰਡ ਕਰਦਾ, ਮੈਂ ਮਰ ਗਈ ਹੋਰ ਵਿਆਹ ਕਰਾ ਲਵਾਂਗਾ, ਤੈਨੂੰ ਕੀ ਫਰਕ ਪੈਂਦਾ? ਤਾਂ ਮੈਂ ਮੋਹ ਜੂ ਕਰਦਾ ਸੀ ਉਹਦੇ ਨਾਲ, ਮੈਂ ਆਪਣੇ ਸਰੀਰ ਦੇ ਅੰਗ ਸ਼ਿਥਲ ਕਰ ਲਏ, ਅਤੇ ਕੁਦਰਤ ਰੱਬ ਦੀ ਕਿ ਉਹ ਤੰਦਰੁਸਤ ਹੋ ਗਈ ਅਤੇ ਮੇਰਾ ਸਰੀਰ ਨਕਾਰਾ ਹੈ, ਬਗਾਨੇ ਮਰਦ ਤੋਂ ਘਰ ਵਿੱਚ ਸਾਦੀ ਆ। ਮੈਂ ਸਵੇਰੇ ਜਦੋਂ ਇੱਥੇ ਦੁਕਾਨ 'ਤੇ ਆਉਂਦਾ, ਤਾਰਿਆਂ ਦੀ ਛਾਵੇਂ ਆਉਂਦਾ, ਸੂਰਜ ਚੜ੍ਹਨ ਤੋਂ ਪਹਿਲਾਂ ਲੋਕਾਂ ਤੋਂ ਚੋਰੀ ਚੋਰੀ ਤਾਰੇ ਚੜ੍ਹ ਪੈਂਦੇ ਸ਼ਾਮਾਂ ਰਾਤ ਨੂੰ, ਅਤੇ ਉਦੋਂ ਮੈਂ ਜਾਂਦਾ ਲੁੱਕ ਕੇ, ਕਿਉਂਕਿ ਲੋਕ ਝੇਡਾਂ ਕਰਦੇ ਨੇ, ਉਹ ਮੂਜੀ ਤੁਰਿਆ ਜਾਂਦਾ, ਔਰ ਮੇਰੇ ਸਾਹਮਣੇ ਬਗਾਨੇ ਮਰਦ ਘਰ 'ਚ ਆਉਂਦਾ। ਜੇ ਗਰੀਬ ਬੰਦਾ ਹੋਏ ਤਾਂ ਉਹਦੀ ਵੈਸੇ ਇੰਨੀ ਕੋਈ ਜ਼ਿਆਦਾ ਇੱਜ਼ਤ ਨਹੀਂ ਹੁੰਦੀ, ਜੋ ਅਮੀਰ ਬੰਦਾ ਹੈ ਉਹਦੀ ਇੰਝ ਬੇਇੱਜ਼ਤੀ ਹੋਏ ਅਤੇ ਉਹ ਬਹੁਤ ਜ਼ਿਆਦਾ ਦੁੱਖ ਮਹਿਸੂਸ ਕਰਦਾ, ਨਾ ਮੈਂ ਜਿਉਂਦਿਆਂ 'ਚ ਨਾ ਮੈਂ ਮਰਿਆਂ 'ਚ, ਮੌਤ ਵੀ ਨਹੀਂ ਆਉਂਦੀ, ਮੈਂ ਬਹੁਤ ਜ਼ਿਆਦਾ ਦੁਖੀ ਹਾਂ। ਤਾਂ ਫਿਰ ਭਾਈ ਮਰਦਾਨਾ ਜੀ ਨੇ ਸਤਿਗੁਰਾਂ ਨੂੰ ਕਿਹਾ, ਮਹਾਰਾਜ ਠੀਕ ਜੋ ਤੁਸੀਂ ਕਹਿ ਰਹੇ। ਤਾਂ ਇਹ ਬਚਨ ਲਿਖਿਆ ਇਤਿਹਾਸ ਵਿੱਚ ਕਿ ਹਜ਼ੂਰ ਨੇ ਉਹਦੀ ਧਰਮ ਪਤਨੀ ਨੂੰ ਸੱਦਿਆ, ਉਹਨੂੰ ਸਮੱਤ ਦਿੱਤੀ, ਔਰ ਇਸ ਸ਼ਾਹੂਕਾਰ ਨੂੰ ਤੰਦਰੁਸਤ ਵੀ ਕੀਤਾ, ਅਤੇ ਉੱਥੇ ਇੱਕ ਸ਼ਬਦ ਉਚਾਰਨ ਕੀਤਾ ਹੈ, ਸਹੰਸਰ ਦਾਨ ਦੇ ਇੰਦਰ ਰਵਾਇਆ, ਪਰਸ ਰਾਮ ਰੋਵੈ ਘਰ ਆਇਆ, ਅਜੈ ਸੋ ਰੋਵੈ ਭੀਖਿਆ ਖਾਇਆ, ਸੀ ਦਰਗਹਿ ਮਿਲੈ ਸਜਾਏ, ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ, ਰੋਵੈ ਦਹਿਸਰ ਲੰਕ ਗਵਾਏ, ਜਿਨ ਸੀਤਾ ਆਂਦੀ ਡੌਰੂ ਆਏ, ਰੋਵੈ ਪਾਂਡਵ ਭਏ ਮਜੂਰ, ਜਿਨ ਕੈ ਸੁਆਮੀ ਰਹਿਤ ਹਦੂਰ, ਰੋਵੈ ਜਨਮੇਜਾ ਖੋਏ ਗਿਆ, ਏਕੀ ਕਾਰਨ ਪਾਪੀ ਭਇਆ, ਰੋਵੈ ਸੇਖ ਮਸਾਇਕ ਪੀਰ, ਅੰਤ ਕਾਲ ਮਤ ਲਾਗੈ ਭੀੜ। ਔਰ ਹਜ਼ੂਰ ਨੇ ਕਿਹਾ, ਬਾਲੀ ਰੋਵੈ ਨਾਹੇ ਪਤਾਰ, ਨਾਨਕ ਦੁਖੀ ਆ ਸਭ ਸੰਸਾਰ। ਭਾਈ ਮਰਦਾਨਾ ਜੀ ਫਿਰ ਕਹਿਣ ਲੱਗੇ, ਮਹਾਰਾਜ ਜੇ ਸਾਰਾ ਸੰਸਾਰ ਹੀ ਦੁਖੀ ਆ ਤੇ ਸੁੱਖ ਸ਼ਬਦ ਕਿਉਂ ਹੋਂਦ ਵਿੱਚ ਆਇਆ? ਜਿਹੜਾ ਸੁੱਖ ਹੈ ਸ਼ਬਦ ਇਹ ਵੀ ਤੇ ਕਿਸੇ ਨੂੰ ਪ੍ਰਾਪਤ ਹੋਵੇਗਾ ਨਾ। ਤਾਂ ਹਜ਼ੂਰ ਨੇ ਕਿਹਾ ਸੀ, ਮੰਨੇ ਨਾਉ ਸੋਈ ਜਿਣ ਜਾਏ, ਔਰੀ ਕਰਮ ਨਾ ਲੇਖਿਆ ਲਾਏ। ਗੁਰੂ ਦੇ ਮੁੱਖ ਤੋਂ ਸੁਣਿਆ ਨਾਮ ਦਾ ਉਪਦੇਸ਼ ਅਤੇ ਉਸ ਨੂੰ ਮੰਨ ਲਿਆ ਅਤੇ ਧਾਰਨ ਕਰ ਲਿਆ, ਜਿਨ੍ਹੀਂ ਸੁਣ ਕੇ ਮੰਨਿਆ ਤਿੰਨ ਮਨ ਧਿਆਇਆ ਹਰ ਸੋਏ। ਜਿਨ੍ਹਾਂ ਗੁਰਾਂ ਦਾ ਉਪਦੇਸ਼ ਸੁਣ ਕੇ ਮੰਨਿਆ, ਅਸਲ ਮਹਿਨਿਆਂ ਵਿੱਚ ਉਹਨਾਂ ਦੀ ਅਵਸਥਾ ਇਹ ਕਿ ਉਹਨਾਂ ਮਨ ਵਿੱਚ ਉਸ ਪਰਮਾਤਮਾ ਨੂੰ ਧਿਆਉਣਾ ਸ਼ੁਰੂ ਕਰ ਦਿਆ। ਜਿਹੜੇ ਕਹਿੰਦੇ ਆ ਨਾ ਅਸੀਂ ਤਾਂ ਮੰਨਦੇ ਹਾਂ ਜੀ, ਨਹੀਂ ਨਹੀਂ ਮੰਨਿਆ ਨਹੀਂ, ਅਜੇ ਮਨ ਨਹੀਂ ਮੰਨਿਆ, ਮੱਥਾ ਟੇਕਦੇ ਹਾਂ ਗੁਰੂ ਮਹਾਰਾਜ ਨੂੰ ਕਿ ਅਸੀਂ ਤੁਹਾਨੂੰ ਮੰਨਦੇ ਹਾਂ, ਪਰ ਸਾਡਾ ਮਨ ਨਹੀਂ ਅਜੇ ਮੰਨਿਆ। ਜਦੋਂ ਮਨ ਮੰਨ ਗਿਆ ਤਾਂ ਮਨ ਵਿੱਚ ਪਰਮਾਤਮਾ ਦਾ ਸਿਮਰਨ ਆਉਣ ਲੱਗ ਪਏਗਾ। ਇੱਕ ਜ਼ਬਾਨ ਨਾਲ ਜਪਣਾ ਇਹ ਸਾਡਾ ਤਰੱਦਦ ਹੈ, ਇਹ ਸਾਡੀ ਮਿਹਨਤ ਹੈ ਕਿ ਕਿਸੇ ਤਰ੍ਹਾਂ ਜਪਦਿਆਂ ਜਪਦਿਆਂ ਮਨ ਸਿਮਰਨ ਕਰਨ ਲੱਗ ਪਏ, ਮਨ ਮੰਨ ਜਾਏ ਪਰਮਾਤਮਾ ਦਾ ਨਾਮ ਜਪਣ। ਅਜੇ ਜ਼ਬਾਨ ਨਾਲ ਜਾਪ ਹੋ ਰਿਹਾ, ਮਨ ਕਰਕੇ ਸਿਮਰਨ ਕੋਈ ਵਿਰਲਾ ਕਰਦਾ ਜਿਹਦਾ ਮਨ ਮੰਨੇ ਨਾਮ ਜਪਣ। ਮਨ ਦੇ ਵਿੱਚ ਸਿਮਰਨ ਵਾਸਤੇ ਧਿਆਨ ਹੋਏ ਮਨ ਦੇ ਅੰਦਰ, ਔਰ ਇਹ ਜਿਹਨਾਂ ਮੰਨ ਲਿਆ ਉਹਨਾਂ ਦੀ ਅਵਸਥਾ ਹੋਵੇਗੀ ਰਹਿਸ ਵਾਲੀ, ਵਿਗਾਸ ਵਾਲੀ, ਖੇੜੇ ਵਾਲੀ। ਉਹ ਖੇੜਾ ਕਿਹੋ ਜਿਹਾ? ਕੋਈ ਜੰਮ ਪਏ ਤਾਂ ਖੁਸ਼ੀ ਭੰਗੜਾ ਛੰਗੜਾ ਨਹੀਂ, ਕੋਈ ਚੜ੍ਹਾਈ ਕਰ ਜਾਏ ਤਾਂ ਗਮੀ ਨਹੀਂ, ਲੱਖਾਂ ਆ ਜਾਣ ਤਾਂ ਖੁਸ਼ੀ ਨਹੀਂ, ਲੱਖਾਂ ਚਲੇ ਜਾਣ ਤਾਂ ਗਮੀ ਨਹੀਂ। ਇਹ ਹੁੰਦੀ ਆ ਵਿਗਾਸ ਵਾਲੀ ਅਵਸਥਾ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਇੱਕ ਸਿੱਖ ਨੇ ਪੁੱਛਿਆ, ਦਾਤਾ ਜੀ ਤੁਸੀਂ ਭਾਣਾ ਮੰਨਣ ਦੀ ਗੱਲ ਕਰਦੇ ਹੋ ਕਿ ਸਿੱਖ ਨੂੰ ਹੁਕਮ ਭਾਣਾ ਰਾਜਾ ਮੰਨਣੀ ਚਾਹੀਦੀ, ਭਾਣਾ ਮੰਨਣਾ ਕਿਹਨੂੰ ਕਹਿੰਦੇ ਨੇ, ਪਰਿਭਾਸ਼ਾ ਕੀ, ਅਵਸਥਾ ਕੀ ਇਹੋ ਜੀ? ਅਸੀਂ ਆਮ ਤੌਰ 'ਤੇ ਕਹਿੰਦੇ ਹਾਂ ਨਾ ਭਾਣਾ ਮੰਨਿਆ ਜੀ, ਭਾਣਾ ਮੰਨੋ ਜੀ, ਪਰ ਭਾਣਾ ਮੰਨਣ ਵਾਲਾ ਕੋਈ ਵਿਰਲਾ, ਭਾਣੇ ਵਿੱਚ ਕੋਈ ਵਿਰਲਾ ਆਇਆ, ਆਠ ਪਹਿਰ ਦਿਨ ਖਸਮ ਧਿਆਇਆ। ਸੋ ਕਿਹਾ ਜੀ ਭਾਣਾ ਮੰਨਣ ਦੀ ਕੋਈ ਅਵਸਥਾ ਦੱਸੋ, ਤਾਂ ਹਜ਼ੂਰ ਨੇ ਭੇਜਿਆ ਸਿੱਖ ਨੂੰ ਭਾਈ ਭਿਖਾਰੀ ਦੇ ਘਰ। ਭਾਈ ਭਿਖਾਰੀ ਦੇ ਘਰ ਵਿੱਚ ਉਹਦੇ ਪੁੱਤਰ ਦੀ ਸ਼ਾਦੀ ਰਚੀ ਹੋਈ, ਮਾਈਆਂ ਬੀਬੀਆਂ ਢੋਲਕੀ ਵਜਾ ਰਹੀਆਂ, ਖੁਸ਼ੀ ਦੇ ਗੀਤ ਗਾ ਰਹੀਆਂ, ਸਾਰੇ ਸਮਾਨ ਪ੍ਰਬੰਧ ਹੋ ਰਹੇ ਵਿਆਹ ਦੇ, ਅਤੇ ਭਾਈ ਭਿਖਾਰੀ ਇੱਕ ਪੱਲੀ ਸਿਉਂ ਰਹੇ ਸਨ ਪਾਸੇ ਬੈਠੇ, ਕੋਈ ਖੁਸ਼ੀ ਗਮੀ ਨਹੀਂ। ਪੁੱਛ ਲਿਆ ਵੀ ਭਾਈ ਜੀ, ਮੈਨੂੰ ਗੁਰੂ ਅਰਜਨ ਦੇਵ ਜੀ ਨੇ ਆਪ ਜੀ ਪਾਸ ਭੇਜਿਆ, ਅਤੇ ਮੈਂ ਪ੍ਰਸ਼ਨ ਇਹ ਪਹਿਲਾਂ ਤੁਹਾਡੇ ਤੱਕ ਕਰਦਾ ਵੀ ਸਾਰੇ ਵਿਆਹ ਦੀ ਖੁਸ਼ੀ ਸ਼ਾਮਿਲ ਹੋਏ ਨੇ, ਤੁਸੀਂ ਇਹ ਕੀ ਕਰ ਰਹੇ? ਤਾਂ ਭਾਈ ਸਾਹਿਬ ਜੀ ਸੁਣਦੇ ਰਹਿੰਦੇ, ਕਿਤੇ ਪ੍ਰਸ਼ਾਦਾ ਪਾਣੀ ਛਕੋ। ਤਾਂ ਆਖਰ ਪੁੱਛ ਲਿਆ ਵਾਰ ਵਾਰ ਵੀ ਕੀ ਗੱਲ? ਕਹਿੰਦੇ ਜਦੋਂ ਇਸ ਬੇਟੇ ਨੇ ਵਿਆਹ ਕੇ ਆਉਣਾ ਨਾ ਕੱਲ੍ਹ ਨੂੰ, ਅਤੇ ਇਹਨੇ ਚੜ੍ਹਾਈ ਕਰ ਜਾਣੀ ਹੈ, ਇਹਨਾਂ ਲੋਕਾਂ ਫਿਰ ਮੰਜਿਆਂ 'ਤੇ ਨਹੀਂ ਬਹਿਣਾ, ਰਿਵਾਜ਼ ਆ ਭੁੰਜੇ ਬਹਿਣ ਦਾ ਅਫਸੋਸ ਵੇਲੇ, ਅਤੇ ਇਸ ਵਾਸਤੇ ਇਹਨਾਂ ਦੇ ਬੈਠਣ ਲਈ ਇਹ ਪੱਲੀ ਮੈਂ ਬਣਾ ਰਿਹਾ। ਬੜਾ ਹੈਰਾਨ ਹੋਇਆ ਉਹ ਸਿੱਖ ਵੀ, ਹੈਂ ਇਹਨੇ ਚੜ੍ਹਾਈ ਕਰ ਜਾਣੀ, ਫਿਰ ਵਿਆਹ ਕਿਉਂ ਰਚਿਆ? ਔਰ ਵਿਆਹ ਹੋਇਆ ਤਾਂ ਠੀਕ ਹੀ, ਵਿਆਹ ਕੇ ਆਇਆ ਬੇਟਾ ਤਾਂ ਉਹਦੇ ਪੇਟ 'ਚ ਸੂਲ ਉੱਠਿਆ, ਅਤੇ ਛੇਤੀ ਉਹ ਚੜ੍ਹਾਈ ਕਰ ਗਿਆ, ਉਹੋ ਹੀ ਪੱਲੀ ਵਿਛਾਈ, ਲੋਕ ਬੈਠੇ, ਖੈਰ ਸਾਰੀ ਕਿਰਿਆ ਕਰਮ ਹੋਈ। ਅਤੇ ਸਿੱਖ ਨੇ ਪੁੱਛਿਆ ਵੀ ਭਾਈ ਸਾਹਿਬ ਜੀ, ਜੇ ਤੁਹਾਨੂੰ ਪਤਾ ਹੀ ਸੀ ਪਹਿਲਾਂ, ਫਿਰ ਵਿਆਹ ਕਿਉਂ ਰਚਾਇਆ? ਕਹਿਣ ਲੱਗੇ ਵੀ ਭਲਿਆ ਲੋਕਾ, ਇਹਦਾ ਸੰਬੰਧ ਸੀ ਮੇਰੇ ਨਾਲ, ਲੈਣਾ ਦੇਣਾ ਇਸ ਬੀਬੀ ਨਾਲ ਸੰਯੋਗ ਸੀ, ਵਿਆਹ ਤਾਂ ਹੋਣਾ ਹੀ ਹੋਣਾ ਸੀ, ਪਤਾ ਸਭ ਕੁਝ, ਪਰ ਰਜਾ ਵਿੱਚ ਹੋ ਰਿਹਾ ਸਾਰਾ ਕੁਝ, ਇਸ ਕਰਕੇ ਰਜਾ ਵਿੱਚ ਪਹਿਲਾਂ ਖੁਸ਼ੀ ਨਹੀਂ ਸੀ, ਜੇ ਚੜ੍ਹਾਈ ਕਰ ਗਿਆ ਤਾਂ ਹੁਣ ਗਮੀ ਕੋਈ ਨਹੀਂ, ਇਹ ਤਾਂ ਚੱਲਦੀ ਸਰਾਂ ਹੈ। ਅਤੇ ਜੇ ਕੋਈ ਕਵੇ ਵੀ ਖੋਰੇ ਸਾਖੀ ਐਵੇਂ ਬਣਾਈ ਹੋਈ ਹੈ, ਅਤੇ ਅੱਜ ਤੋਂ ਕੋਈ 20-25 ਸਾਲ ਪਹਿਲਾਂ ਦੀ ਇੱਕ ਘਟਨਾ, ਅੰਮ੍ਰਿਤਸਰ ਸਾਹਿਬ ਤੋਂ ਜਦੋਂ ਤਰਨ ਤਾਰਨ ਸਾਹਿਬ ਨੂੰ ਜਾਈਏ ਤਾਂ ਬਿਲਕੁਲ ਰੋਡ ਦੇ ਉੱਤੇ ਸੱਜੇ ਪਾਸੇ ਇੱਕ ਪਿੰਡ ਹੈ ਗੁਰਵਾਲੀ, ਉਸ ਪਿੰਡ ਦੇ ਇੱਕ ਸੱਜਣ ਸਨ ਗੁਰਮੁਖ ਪਿਆਰੇ ਬਾਬਾ ਜੀ, ਉਹਨਾਂ ਦਾ ਨਾਂ ਸੀ ਭਾਈ ਗੁਰਕਿਰਪਾਲ ਸਿੰਘ, ਔਰ ਉਹ ਗ੍ਰਿਸਤੀ ਸਨ, ਅਤੇ ਉਹਨਾਂ ਦੀ ਧਰਮ ਪਤਨੀ ਚੜ੍ਹਾਈ ਕਰ ਗਈ, ਦੋ ਬੱਚੇ ਸਨ ਬੇਟੇ, ਉਹਨਾਂ ਨੇ ਪਾਲੇ, ਆਪਣੀ ਜ਼ਿੰਮੇਵਾਰੀ ਨਿਭਾਈ। ਬਲਜੀਤ ਸਿੰਘ ਵੱਡਾ ਬੇਟਾ ਬਿਮਾਰ ਹੋ ਗਿਆ, ਅਤੇ ਇੰਨਾ ਇਲਾਜ ਕਰਾਇਆ ਕਿ ਕਰਜ਼ਾ ਚੁੱਕ ਚੁੱਕ ਕੇ ਵੀ ਮਾਇਆ ਉਸ 'ਤੇ ਖਰਚੀ, ਇਲਾਜ ਕਰਾਇਆ, ਉਹ ਬੇਟਾ ਤੰਦਰੁਸਤ ਹੋ ਗਿਆ। ਅਤੇ ਬਾਬਾ ਗੁਰਕਿਰਪਾਲ ਸਿੰਘ ਅੰਮ੍ਰਿਤਸਰ ਸਾਹਿਬ, ਇੱਕ ਉਹਨਾਂ ਦਾ ਵਾਕਫ ਡਾਕਟਰ ਸੀ ਕ੍ਰਿਸ਼ਨ ਸਿੰਘ, ਉਹਦੇ ਕਲੀਨਿਕ 'ਤੇ ਗਏ, ਅਤੇ ਉਹਨੇ ਵਧਾਈ ਦਿੱਤੀ ਵੀ ਬਾਬਾ ਜੀ ਵਧਾਈ ਹੋਏ, ਬੇਟਾ ਬਲਜੀਤ ਸਿੰਘ ਤੰਦਰੁਸਤ ਹੋ ਗਿਆ, ਉਹਦੀ ਬਿਮਾਰੀ ਹਟ ਗਈ। ਵਧਾਈ ਸੁਣ ਕੇ ਅਤੇ ਕੁਝ ਸਮਾਂ ਚੁੱਪ ਰਹੇ, ਕਹਿਣ ਲੱਗੇ ਡਾਕਟਰ ਸਾਹਿਬ, ਜਿਹਦੇ ਤੰਦਰੁਸਤ ਹੋਣ ਦੀ ਵਧਾਈ ਦੇ ਰਹੇ, ਉਹਨੇ ਹੁਣੇ ਘੜੀ ਨੂੰ 11 ਵਜੇ ਚੜ੍ਹਾਈ ਕਰ ਜਾਣੀ। ਡਾਕਟਰ ਬੜਾ ਹੈਰਾਨ, ਇਹ ਕੀ ਗੱਲ? ਕਹਿਣ ਲੱਗਾ ਬਾਬਾ ਜੀ ਕੀ ਕਹਿ ਰਹੇ ਹੋ, ਉਹ ਤਾਂ ਤੰਦਰੁਸਤ ਹੋ ਗਿਆ। ਕਹਿੰਦੇ ਸਰੀਰਕ ਮ੍ਰਿਤੂ ਦਾ ਸੰਬੰਧ ਕੇਵਲ ਬਿਮਾਰੀ ਨਾਲ ਨਹੀਂ, ਤੰਦਰੁਸਤ ਬੰਦੇ ਵੀ ਚਲੇ ਜਾਂਦੇ ਨੇ, ਜਦੋਂ ਉਮਰ ਮੁੱਕ ਗਈ ਭਾਵੇਂ ਤੰਦਰੁਸਤ ਆ ਭਾਵੇਂ ਬਿਮਾਰ ਆ, ਉਦੋਂ ਹੀ ਜਾਏਗਾ। ਡਾਕਟਰ ਚੁੱਪ ਜਿਹਾ ਕਰ ਗਿਆ, ਅਤੇ ਉਹਦੇ ਬੈਂਚ 'ਤੇ ਬਹਿ ਗਏ ਬਾਬਾ ਜੀ, ਅਤੇ ਉੱਥੇ ਹੀ ਫੋਨ ਆ ਗਿਆ ਅਤੇ ਤੁਹਾਡਾ ਬੇਟਾ ਚੜ੍ਹਾਈ ਕਰ ਗਿਆ। ਤਾਂ ਉਸੇ ਤਰ੍ਹਾਂ ਬੈਠੇ ਰਹੇ ਕੁਝ ਸਮਾਂ, ਹੋਰ ਵੀ ਬਚਨ ਬਿਲਾਸ ਕੀਤਾ, ਕਹਿੰਦੇ ਚੰਗਾ ਫਿਰ ਡਾਕਟਰ ਸਾਹਿਬ, ਉਹ ਬੱਚੇ ਦਾ ਸੰਸਕਾਰ ਕਰਨਾ। ਚਲੇ ਗਏ, ਜਾ ਕੇ ਸਭ ਨੂੰ ਰੋਕਿਆ ਵੀ ਰੋਣਾ ਧੋਣਾ ਨਹੀਂ, ਸੰਸਕਾਰ ਕੀਤਾ। ਔਰ ਇਹ ਵੀ ਗੱਲ ਵੀ ਉਹ 18 ਘੰਟੇ ਰੋਜ਼ ਸਿਮਰਨ ਕਰਦੇ ਸਨ, 24 ਘੰਟਿਆਂ ਚੋਂ 18 ਘੰਟੇ ਉਹ ਗੱਲਬਾਤ ਨਹੀਂ ਸੀ ਕਰਦੇ, ਸਿਮਰਨ ਕਰਦੇ ਸੀ। ਇਹੋ ਜਿਹੀ ਅਵਸਥਾ ਸੀ ਉਹਨਾਂ ਦੀ। ਔਰ ਸੰਸਕਾਰ ਕੀਤਾ, ਅਖੰਡ ਪਾਠ ਸਾਹਿਬ ਬਾਣੀ ਦੇ ਪ੍ਰਵਾਹ ਚੱਲੇ। ਦੁਸਹਿਰੇ ਵਾਲੇ ਦਿਨ ਸਮਾਪਤੀ ਜਦੋਂ ਹੋਈ ਦੀਵਾਨ ਤੋਂ ਬਾਅਦ, ਡਾਕਟਰ ਕ੍ਰਿਸ਼ਨ ਸਿੰਘ ਉੱਥੇ ਗਿਆ ਹੋਇਆ ਸੀ ਅਤੇ ਉਹਨੇ ਆਪ ਬਚਨ ਸੁਣਾਇਆ ਡਾਕਟਰ ਕ੍ਰਿਸ਼ਨ ਸਿੰਘ। ਅਤੇ ਜਾ ਕੇ ਪਾਸੇ ਕਰਕੇ ਪੁੱਛਿਆ, ਬਾਬਾ ਜੀ ਇਹ ਦੱਸੋ ਵੀ ਤੁਹਾਨੂੰ ਕਿਵੇਂ ਪਤਾ ਲੱਗਾ ਵੀ 11 ਵਜੇ ਉਹਨੇ ਚੜ੍ਹਾਈ ਕਰਨੀ? ਕਹਿੰਦੇ ਉੱਦਣ ਰਾਤ ਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਿਤਾ ਜੀ ਨੇ ਦੱਸਿਆ ਸੀ ਅਤੇ ਇਹ ਵੀ ਬਚਨ ਕਿਹਾ ਸੀ, ਬਲਜੀਤ ਸਿੰਘ ਨੇ 11 ਵਜੇ ਚੜ੍ਹਾਈ ਕਰ ਜਾਣੀ ਹੈ, ਪਰ ਸਿੰਘ ਜੀ ਜੇ ਚਾਹੋ ਤਾਂ ਉਮਰ ਵਧਾ ਦਈਏ। ਤਾਂ ਅੰਦਰ ਜਿਹੜੀ ਅਵਸਥਾ ਸਤਿਗੁਰਾਂ ਬਖਸ਼ੀ ਸੀ ਉਹਦੇ ਅਨੁਸਾਰ ਮੈਂ ਹੱਥ ਜੋੜ ਕੇ ਕਿਹਾ ਕਿ ਦਾਤਾ ਜੀ ਰਜਾ ਹੀ ਠੀਕ ਹੈ, ਉਮਰ ਵਧਾ ਲਈ ਅਤੇ ਫਿਰ ਕਿਹੜਾ ਉਹ ਜਿਉਂਦਾ ਰਹੇਗਾ। ਮੈਂ ਚੜ੍ਹਾਈ ਕਰ ਗਿਆ ਅਤੇ ਤਾਂ ਵੀ ਸੰਬੰਧ ਟੁੱਟ ਗਿਆ, ਉਹ ਚਲਾ ਗਿਆ ਤਾਂ ਵੀ ਸੰਬੰਧ ਟੁੱਟ ਗਿਆ। ਇਹੋ ਜਿਹੇ ਧੀਆਂ ਪੁੱਤਰ ਹਜ਼ੂਰ ਨੇ ਕਿਹਾ ਬਾਣੀ 'ਚ, ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਤਾ ਬਿਨੋਦ ਸੁਤ ਹੈ, ਕਤੰਚ ਭਰਾਤ ਮੀਤ ਹਿਤ ਬੰਧਵ ਕਤੰਚ ਮੋਹ ਕੁਟੰਬਿਅਤੇ। ਹਜ਼ੂਰ ਕਹਿੰਦੇ ਨੇ ਕਦੋਂ ਕਦੇ ਆ ਮਾਤਾ ਪਿਤਾ, ਕਿੰਨੇ ਕੁ ਤੇਰੇ ਮਾਤਾ ਪਿਤਾ ਬਣੇ, ਕਿੰਨਿਆਂ ਕਦਾ ਤੂੰ ਬਣਿਆ, ਇਹ ਕਦੋਂ ਕੁ ਤੱਕ ਸੰਬੰਧ ਰਹੇਗਾ? ਇਹ ਕਤੰਚ ਸ਼ਬਦ ਦੇ ਅਰਥ ਨੇ, ਕਿੰਨੇ ਕੁ ਤੇਰੇ ਮਾਂ ਪਿਓ ਬਣੇ, ਕਿੰਨਿਆਂ ਕਦਾ ਤੂੰ ਬਣਿਆ, ਕਦੋਂ ਕਦੇ ਨੇ, ਕਦੋਂ ਕੁ ਤੱਕ ਰਹਿਣਗੇ? ਸਦਾ ਨਹੀਂ ਹੈ ਨਾ, ਇਹ ਸੰਬੰਧ ਬਣਦੇ ਅਤੇ ਟੁੱਟਦੇ ਰਹਿੰਦੇ ਨੇ, ਸਦੀ ਵੀ ਨਹੀਂ। ਮੈਂ ਗੁਰੂ ਮਹਾਰਾਜ ਨੂੰ ਬੇਨਤੀ ਕੀਤੀ ਵੀ ਜੇ ਮੈਂ ਉਮਰ ਵਧਾਉਣ ਵਾਸਤੇ ਤੁਹਾਨੂੰ ਕਹਾਂ ਅਤੇ ਇਹ ਬੱਚਾ ਜਿਉਂਦਾ ਰਹੇ ਅਤੇ ਪਤਾ ਨਹੀਂ ਆਉਣ ਵਾਲੇ ਸਮੇਂ 'ਚ ਕਿਹੋ ਜਿਹੇ ਕਰਮ ਕਮਾਵੇਗਾ, ਹੋਰੇ ਮਾੜੇ ਕਰਮ ਕਰੇ, ਮੈਨੂੰ ਦੁਖੀ ਕਰਦਾ। ਇੱਥੇ ਅਮਰੀਕਾ 'ਚ ਫਰਜਨੋ ਸ਼ਹਿਰ ਇੱਕ ਸਿੰਘ ਹੈ ਸਿੱਖ, ਉਹ ਕਹਿੰਦਾ ਮੇਰੇ 2 ਬੇਟੇ ਹਨ ਅਤੇ ਮੈਂ ਰੋਜ਼ ਅਰਦਾਸ ਕਰਦਾ ਕਿ ਹੇ ਵਾਹਿਗੁਰੂ ਇਹ ਮਰਨਗੇ ਕਦੋਂ। ਪੁੱਛਿਆ ਵੀ ਕਿਉਂ? ਕਹਿਣ ਲੱਗਾ ਇੰਨਾ ਦੁਖੀ ਕੀਤਾ ਹੋਇਆ ਮੈਨੂੰ ਵੀ ਇਹਦੇ ਨਾਲੋਂ ਨਾ ਹੀ ਜੰਮਦੇ, ਜੇ ਜੰਮ ਪਏ ਤਾਂ ਮਰ ਜਾਣ ਬੇਸ਼ੱਕ, ਮੈਨੂੰ ਕੋਈ ਇਹਨਾਂ ਦੀ ਲਾਗਾ ਦੇਗਾ ਨਹੀਂ। ਐਸਾ ਉਹ ਕਹਿ ਰਿਹਾ ਕਿਉਂਕਿ ਦੁੱਖਦਾਈ ਚੀਜ਼ ਬਣ ਗਈ। ਇਸ ਪ੍ਰਕਾਰ ਸਮਝਿਆ ਸੀ ਸੁੱਖ, ਪਰ ਬਣ ਗਿਆ ਦੁੱਖ। ਕਹਿੰਦਾ ਇੱਕ ਦੀ ਤਰੀਕ ਭੁਗਤ ਕੇ ਉਹਨਾਂ ਅਗਲੇ ਨੇ ਦੂਜੇ ਦੀ ਜਾਣਾ ਹੁੰਦਾ, ਇਹ ਤਾਂ ਆਪ ਟਕਾਅ ਵਿੱਚ ਨਹੀਂ, ਮੈਨੂੰ ਵੀ ਨਹੀਂ ਟਿਕਣ ਦਿੰਦੇ, ਮਾੜੇ ਕਰਮ ਕਰਦੇ ਨੇ, ਨਸ਼ੇ ਕਰਦੇ ਆ, ਬੁਰੇ ਕਰਮ ਕਰਦੇ। ਸੋ ਇਸ ਪ੍ਰਕਾਰ ਇਹ ਮੋਹ ਦੁੱਖਦਾਈ ਇਹਨਾਂ ਨਾਲ, ਅਤੇ ਇਸ ਲਈ ਉਹ ਬਾਬਾ ਗੁਰਕਿਰਪਾਲ ਸਿੰਘ ਜੀ ਨੇ ਕਿਹਾ ਵੀ ਇੰਝ ਗੁਰੂ ਮਹਾਰਾਜ ਨੇ ਦੱਸਿਆ ਸੀ ਅਤੇ ਮੈਂ ਇੰਝ ਬੇਨਤੀ ਕਰਤੀ ਸੀ। ਅਤੇ ਉਸ ਵੇਲੇ ਉਹ ਸਿੰਘ ਪੁੱਛਦਾ ਡਾਕਟਰ ਵੀ ਫਿਰ ਬਾਬਾ ਜੀ ਉਹ ਬਿਮਾਰ ਹੋਇਆ ਅਤੇ ਇੰਨਾ ਮਾਇਆ ਖਰਚ? ਕਹਿੰਦੇ ਵੀ ਭਲਿਆ ਲੋਕਾਂ ਉਹ ਲੈਣਾ ਦੇਣਾ ਸੰਬੰਧ ਜੋ ਸੀ, ਜਿੰਨਾ ਕੁ ਡਾਕਟਰਾਂ ਨੂੰ ਦੇਣਾ ਸੀ, ਜਿੰਨਾ ਕੁ ਮੇਰੇ ਕੋਲ ਉਹਨੇ ਖਰਚਾਉਣਾ ਸੀ, ਖਰਚਾ ਗਿਆ, ਜਿੰਨਾ ਸੰਬੰਧ ਸੀ ਹੋਰ ਨਿਬੜਿਆ। ਸੋ ਇਸ ਪ੍ਰਕਾਰ ਅਜੇ ਵੀ ਐਸੇ ਗੁਰਮੁਖ ਹੈ ਜੇ ਕਿਸੇ ਦੀ ਅਵਸਥਾ ਹੈ ਨਾਮ ਸਿਮਰਨ ਵਾਲੀ, ਉਸ ਅਵਸਥਾ 'ਚ ਪਹੁੰਚਿਆ ਹੈ, ਆਨੰਦ ਵਾਲੀ ਅਵਸਥਾ 'ਚ, ਵਿਕਾਸ ਵਾਲੀ ਅਵਸਥਾ 'ਚ, ਅਤੇ ਅੱਜ ਵੀ ਦਿਖਾਈ ਦਿੰਦਾ। ਇਸ ਪ੍ਰਕਾਰ ਇਹ ਨਾਮ ਦੁਆਰਾ ਮਿਲੇਗਾ। ਵੱਡੀ ਤੋਂ ਵੱਡੀ ਵਿੱਦਿਆ ਪੜ੍ਹੇ ਵਿਅਕਤੀ ਕੋਲ ਇਹ ਅਵਸਥਾ ਨਹੀਂ ਹੋਏਗੀ ਵੀ ਵਿੱਦਿਆ ਪੜ੍ਹੀ ਸਮਝ ਸੂਝ ਵਾਲਾ ਬੜਾ ਸਿਆਣਾ ਬੜਾ ਡਿਗਰੀਆਂ ਬੜੀਆਂ ਅਤੇ ਉਹਦੀ ਅਵਸਥਾ ਹੋਏਗੀ, ਨਹੀਂ ਹੋਏਗੀ। ਜਿਨ੍ਹਾਂ ਨੇ ਉਪਦੇਸ਼ ਨੂੰ ਸੁਣ ਕੇ ਮੰਨ ਲਿਆ, ਹੁਣ ਕਬੀਰ ਜੀ, ਨਾਮਦੇਵ ਜੀ, ਰਵਿਦਾਸ ਜੀ, ਕੋਈ ਯੂਨੀਵਰਸਿਟੀਆਂ ਵਿਦਿਆਲਿਆਂ 'ਚ ਉਹਨਾਂ ਨੇ ਡਿਗਰੀਆਂ ਨਹੀਂ ਸੀ ਲਈਆਂ ਹੋਈਆਂ ਜਿਸ ਕਰਕੇ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ। ਵਿੱਦਿਆ ਬੁਰੀ ਚੀਜ਼ ਨਹੀਂ, ਮੈਂ ਵਿੱਦਿਆ ਦੇ ਖਿਲਾਫ ਨਹੀਂ ਬੋਲ ਰਿਹਾ। ਵਿੱਦਿਆ ਮਨ ਨੂੰ ਸਮਝਾਉਣ ਲਈ ਆ। ਵਿੱਦਿਆ ਦਾ ਅਰਥ ਹੈ ਜਾਣਕਾਰੀ, ਸਮਝ। ਵਿਦ ਸ਼ਬਦ ਸੰਸਕ੍ਰਿਤ ਦਾ, ਇਹਦਾ ਅਰਥ ਹੈ ਜਾਣਨਾ। ਇੱਥੋਂ ਹੀ ਬਣਿਆ ਵੇਦ, ਇੱਥੋਂ ਹੀ ਬਣਿਆ ਵਿੱਦਿਆ ਸ਼ਬਦ। ਜਿਨ੍ਹਾਂ ਗ੍ਰੰਥਾਂ 'ਚ ਧਾਰਮਿਕ ਜਾਣਕਾਰੀ ਲਿਖੀ ਹੋਈ ਆ ਉਹਨਾਂ ਨੂੰ ਕਹਿੰਦੇ ਵੇਦ। ਵਿੱਦਿਆ ਜਾਣਕਾਰੀ ਜਿਨ੍ਹਾਂ ਪ੍ਰਾਪਤ ਕੀਤੀ ਹੋਈ ਹੈ, ਅਤੇ ਜੇ ਜਾਣਕਾਰੀ ਪ੍ਰਾਪਤ ਕਰਕੇ ਅੰਦਰ ਵਸਾਈ ਨਹੀਂ, ਕਮਾਈ ਨਹੀਂ, ਤਾਂ ਹਜ਼ੂਰ ਕਹਿੰਦੇ ਨੇ ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ। ਜਿਹਨੇ ਲੱਭ ਵੀ ਲੋਭ ਵੀ ਹੰਕਾਰ ਵੀ ਚੱਕੀ ਫਿਰਦਾ, ਪੜ੍ਹਿਆ ਬਹੁਤ ਆ, ਤਾਂ ਹਜ਼ੂਰ ਕਹਿੰਦੇ ਸਾਡੀ ਦ੍ਰਿਸ਼ਟੀ 'ਚ ਮੂਰਖ ਹੈ। ਉਹਨਾਂ ਸਮਿਆਂ 'ਚ ਸ਼ੂਦਰਾਂ ਨੂੰ ਧਾਰਮਿਕ ਵਿਦਿਆਲਿਆਂ ਦੇ ਕੋਲੋਂ ਦੀ ਨਹੀਂ ਸੀ ਲੰਘਣ ਦਿੱਤਾ ਜਾਂਦਾ, ਨਾ ਰੱਬ ਦਾ ਨਾਮ ਮੂੰਹ ਤੋਂ ਬੋਲ ਸਕਦੇ ਸੀ, ਵੇਦਾਂ ਦਾ ਕੋਈ ਅੱਖਰ ਨਾ ਕੰਨਾਂ 'ਚ ਸੁਣ ਸਕਦੇ ਸੀ। ਜਿਨ੍ਹਾਂ ਸਮੇਂ 'ਚ ਕਬੀਰ ਜੀ, ਰਵਿਦਾਸ ਜੀ, ਨਾਮਦੇਵ ਜੀ ਹੋਏ ਨੇ, ਉਹਨਾਂ ਨੇ ਸਿਰਫ ਇੱਕ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਕੇ ਹੀ ਉੱਚੀਆਂ ਅਵਸਥਾਵਾਂ ਪ੍ਰਾਪਤ ਕੀਤੀਆਂ, ਜਿਸ ਕਰਕੇ ਉਹਨਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਲਿਖਾਈ ਹੈ। ਮਨ ਸਮਝਾਵਨ ਕਾਰਨੇ ਕਛੂਕ ਪੜ੍ਹੀਐ ਗਿਆਨ। ਗਿਆਨ ਪੜ੍ਹਨਾ ਚੰਗਾ ਕਰਮ ਹੈ, ਜੇ ਪੜ੍ਹ ਨਹੀਂ ਸਕਦੇ ਸੁਣ ਸਕਦੇ, ਸੁਣਨ ਦੇ ਸਾਧ ਗਿਆਨ ਦੀ ਪ੍ਰਾਪਤੀ ਦਾ ਸਾਧਨ ਪੜ੍ਹਨਾ ਸੁਣਨਾ ਹੈ, ਜੇ ਪੜ੍ਹਿਆ ਨਹੀਂ ਤਾਂ ਸੁਣ ਕੇ ਵੀ ਬੜਾ ਕੁਛ ਪ੍ਰਾਪਤ ਹੋ ਜਾਂਦਾ। ਇਸ ਕਰਕੇ ਜੇ ਕੋਈ ਭਾਗ ਸਵੱਲੇ ਹਨ ਫਿਰ ਸੁਣ ਲਵੇ ਅਤੇ ਮੰਨ ਲਵੇ, ਕਮਾਏ ਤਾਂ ਫਿਰ ਇਹ ਵਿਗਾਸ ਪ੍ਰਾਪਤ ਹੋਵੇਗਾ। ਧੰਨ ਧੰਨ ਸੋ ਗੁਰਸਿੱਖ ਕਹੀਐ ਜਿਸ ਨਾਂ ਹਰ ਨਾਮ ਸੁਣਿਆ ਮਨ ਆਨੰਦ ਭਇਆ। ਆਨੰਦ ਤਾਂ ਹੀ ਜੇ ਮੰਨ ਲਿਆ, ਤਾਂ ਨਹੀਂ ਤਾਂ ਕੇਵਲ ਅਸੀਂ ਜ਼ਬਾਨ ਤੋਂ ਜਿਹੜਾ ਥੋੜ੍ਹਾ ਬਹੁਤਾ ਰੱਬ ਦਾ ਨਾਮ ਲੈਂਦੇ ਹਾਂ, ਮਨ 'ਚ ਇੱਛਾਵਾਂ ਵਸੀਆਂ ਹੋਈਆਂ, ਮਨ 'ਚ ਸਿਮਰਨ ਪਦਾਰਥਾਂ ਦਾ ਹੋ ਰਿਹਾ, ਮਨ ਨਹੀਂ ਮੰਨਿਆ ਨਾਮ ਜਪਣ ਨੂੰ। ਸੋ ਇਸ ਵਾਸਤੇ ਹਜ਼ੂਰ ਕਹਿੰਦੇ ਨੇ ਨਾਏ ਸੁਣਿਆ ਮਨ ਰਹੱਸੀ ਹੈ। ਜੇ ਮਨ ਕਰਕੇ ਸੁਰਤ ਕਰਕੇ ਸੁਣਾਂਗੇ ਨਾਮ ਨੂੰ ਤਾਂ ਮਨ ਵਿੱਚ ਰਹੱਸ ਖੇੜਾ ਪ੍ਰਾਪਤ ਹੁੰਦਾ। ਨਾਮੇ ਸ਼ਾਂਤ ਆਈ, ਅੰਦਰ ਸ਼ਾਂਤੀ ਆ ਜਾਏਗੀ। ਸ਼ਾਂਤੀ ਤਾਂ ਨਹੀਂ ਕਿਉਂਕਿ ਅੰਦਰ ਵਿਕਾਰ ਅਤੇ ਤ੍ਰਿਸ਼ਨਾ ਵਸੀ ਹੁੰਦੀ, ਲੋਭ ਤ੍ਰਿਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ ਅਤੇ ਅਹੰਕਾਰ ਵਾਸ਼ਨਾ। ਇਹ ਤਿੰਨ ਤਰ੍ਹਾਂ ਦੀ ਵਾਸ਼ਨਾ ਅੰਦਰ ਨਦੀਆਂ ਦੀ ਤਰ੍ਹਾਂ ਵਗ ਰਹੀ ਹੈ, ਇਸ ਕਰਕੇ ਅੰਦਰ ਸ਼ਾਂਤੀ ਨਹੀਂ। ਜਿਸ ਮਨੁੱਖ ਦੇ ਅੰਦਰ ਤ੍ਰਿਸ਼ਨਾ ਪ੍ਰਬਲ ਹੈ ਉਹਨੂੰ ਸ਼ਾਂਤੀ ਨਹੀਂ, ਟਿਕਾ ਨਹੀਂ ਕਦੇ ਵੀ ਆ ਸਕਦਾ। ਤਾਂ ਹੀ ਕਿਹਾ ਸਮ ਸੰਤੋਖ ਨਾ ਔਰ ਸੁਖ, ਤਪ ਨਾ ਖਿਮਾ ਸਮ ਜਾਨ, ਬ੍ਰਹਮ ਗਿਆਨ ਸਮ ਦਾਨ, ਨਾ ਧਰਮ ਨਾ ਦਇਆ ਸਮਾਨ। ਸੰਤੋਖ ਦੇ ਬਰਾਬਰ ਸੁਖ ਨਹੀਂ ਹੈ, ਅਤੇ ਸੰਤੋਖ ਪੈਦਾ ਹੁੰਦਾ ਹੀ ਨਾਮ ਸਿਮਰਨ ਦੁਆਰਾ। ਤ੍ਰਿਸ਼ਨਾ ਬੁਝੈ ਹਰ ਕਾ ਨਾਮ, ਪਰਮਾਤਮਾ ਦੇ ਨਾਮ ਦੀ ਇਹ ਤਸੀਰ ਹੈ ਕਿ ਅੰਦਰ ਗਿਆਨ ਪ੍ਰਗਟ ਕਰਦਾ, ਨਾਮ ਦੁਆਰਾ ਅੰਦਰ ਸੰਤੋਖ ਗਿਆਨ ਪੈਦਾ ਹੁੰਦਾ, ਤ੍ਰਿਸ਼ਨਾ ਬੁਝਦੀ ਹੈ, ਭਟਕਣਾ ਮੁੱਕਦੀ ਹੈ, ਟਿਕਾਅ ਪ੍ਰਾਪਤ ਹੁੰਦਾ, ਹੋਰ ਤਰੀਕਿਆਂ ਨਾਲ ਨਹੀਂ। ਹਜ਼ੂਰ ਕਹਿੰਦੇ ਨੇ ਨਾਏ ਸੁਣਿਆ ਮਨ ਰਹੱਸੀ ਹੈ, ਨਾਮੇ ਸ਼ਾਂਤ ਆਈ, ਨਾਏ ਸੁਣਿਆ ਮਨ ਤ੍ਰਿਪਤੀ ਹੈ, ਸਭ ਦੁੱਖ ਗਵਾਈ। ਨਾਮ ਪ੍ਰੇਮ ਪੂਰਵਕ ਸੁਣੀਏ ਤਾਂ ਮਨ ਤ੍ਰਿਪਤ ਹੁੰਦਾ, ਲੋਕ ਪ੍ਰਲੋਕ ਦੇ ਪਦਾਰਥਾਂ ਵੱਲੋਂ ਰੱਜਦਾ। ਸਤਿਗੁਰੂ ਨੇ ਕਿਹਾ ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾਂ ਪੁਰੀਆਂ ਭਾਰ। ਜਿਵੇਂ ਮੱਚਦੀ ਅੱਗ ਦੇ ਉੱਪਰ ਲੱਕੜਾਂ ਪਾਈਏ ਅਤੇ ਇਹ ਸਾਧਨ ਨਹੀਂ ਅੱਗ ਬੁਝਾਉਣ ਦਾ, ਲੱਕੜਾਂ ਨਾਲ ਅੱਗ ਹੋਰ ਮੱਚਦੀ ਹੈ, ਠੀਕ ਇਸੇ ਤਰ੍ਹਾਂ ਜੇ ਪਰਮਾਤਮਾ ਦੇ ਨਾਮ ਸਿਮਰਨ ਲਈ ਸਾਡੇ ਕੋਲ ਸਮਾਂ ਹੈ ਨਹੀਂ ਅਤੇ ਪਦਾਰਥ ਜਮ੍ਹਾਂ ਕਰਨ ਵਿੱਚ ਇਹ ਮਨ 'ਚ ਧਾਰਨਾ ਬਣਾਈ ਹੈ ਕਿ ਸ਼ਾਇਦ ਤ੍ਰਿਸ਼ਨਾ ਮੁੱਕ ਜਾਏਗੀ ਅਤੇ ਨਾਮੁਮਕਿਨ ਬਾਤ, ਪਦਾਰਥ ਜਿੰਨੇ ਵੱਧ ਜਮ੍ਹਾਂ ਹੋਣਗੇ ਉੰਨੀ ਭਟਕਣਾ ਵਧੇਗੀ। ਸੋ ਇਸ ਪ੍ਰਕਾਰ ਅਜੇ ਗਰੀਬ ਸੰਤੋਖੀ ਹੁੰਦਾ ਵੀ ਇਹਨਾਂ ਪੈਸਿਆਂ ਨਾਲ ਕਿਹੜੇ ਮਹੱਲ ਉਸਰ ਜਾਣੇ ਆ, ਖਾ ਪੀ ਲਓ, ਵਰਤ ਲਓ। ਅਤੇ ਜਿਹਨੂੰ ਲਲਕ ਲੱਗੀ ਹੋਈ ਜਮ੍ਹਾਂ ਕਰਨ ਦੀ, ਉਹ ਬਹੁਤ ਕੰਜੂਸ ਹੋਏਗਾ, ਉਹ ਬਹੁਤ ਘੱਟ ਖਰਚੇਗਾ ਜਿਹਨੇ ਜਮ੍ਹਾਂ ਖੋਰੀ ਦੀ ਆਦਤ ਪਾ ਲਈ ਹੋਈ ਹੈ। ਸੋ ਇਸ ਪ੍ਰਕਾਰ ਜਿਉਂ ਕਿਰਪਨ ਕੇ ਨਿਰਾਰਥ ਦਾਮ, ਮਨ ਨਹੀਂ ਤ੍ਰਿਪਤਿਆ ਅਤੇ ਇਸ ਕਰਕੇ ਸਰੀਰਕ ਤੌਰ 'ਤੇ ਕਰਮ ਵੀ ਭਟਕਣਾ ਵਾਲੇ, ਤ੍ਰਿਸ਼ਨਾਲੂ ਬੰਦੇ ਵਰਗੇ। ਇੱਕ ਉਦਾਹਰਣ ਗ੍ਰੰਥਾਂ 'ਚ ਲਿਖੀ ਹੋਈ ਹੈ ਵੀ ਕਿਸੇ ਬ੍ਰਾਹਮਣ ਨੇ ਮਾਇਆ ਦੀ ਲਾਲਸਾ ਵਾਸਤੇ, ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਵਚਨ ਹੈ, ਸੰਪੈ ਕਉ ਈਸ਼ਰ ਧਿਆਈ ਹੈ, ਸੰਪਤੀ ਜਾਇਦਾਦ ਵਾਸਤੇ ਈਸ਼ਰ ਸ਼ਿਵ ਨੂੰ ਲੋਕ ਧਿਆਉਂਦੇ। ਉਹ ਬ੍ਰਾਹਮਣ ਨੇ ਸ਼ਿਵ ਦੇ ਨਾਂ ਦੀ ਤਪੱਸਿਆ ਕੀਤੀ, ਸ਼ਿਵ ਪ੍ਰਗਟ ਹੋਏ, ਕਹਿਣ ਲੱਗੇ ਦੱਸ ਵੀ ਬ੍ਰਾਹਮਣਾ ਕੀ ਚਾਹੀਦਾ। ਕਹਿਣ ਲੱਗਾ ਜੀ ਮਾਇਆ ਲਛਮੀ। ਤਾਂ ਸ਼ਿਵ ਨੇ ਚਾਰ ਬੱਤੀਆਂ ਫੜਾਈਆਂ ਉਹਨੂੰ, ਤਾਂ ਕਿਹਾ ਵੀ ਆ ਇੱਕ ਬੱਤੀ ਜਗਾ ਕੇ ਚੜ੍ਹਦੇ ਵਾਲੇ ਪਾਸੇ ਨੂੰ ਜਾਏ, ਜਿੱਥੇ ਜਾ ਕੇ ਬੁੱਝ ਜਾਏਗੀ, ਉੱਥੋਂ ਧਰਤੀ ਪੱਟੀ ਇੱਕ ਗੁਫਾ ਨਿਕਲੇਗੀ, ਦਰਵਾਜ਼ਾ ਖੋਲ੍ਹ ਕੇ ਅੰਦਰ ਵੜ ਜਾਈ, ਤੈਨੂੰ ਕੁਛ ਪ੍ਰਾਪਤ ਹੋਵੇਗਾ। ਜੇ ਮਨ ਨਾ ਰੱਜਿਆ, ਦੂਜੀ ਬੱਤੀ ਜਗਾ ਕੇ ਲਹਿੰਦੇ ਵਾਲੇ ਪਾਸੇ ਨੂੰ ਚਲਾ ਜਾਈਂ, ਜਿੱਧਰ ਸੂਰਜ ਡੁੱਬਦਾ ਉੱਥੇ ਜਾ ਕੇ ਬੱਤੀ ਬੁਝੇਗੀ, ਅੰਦਰ ਵੜੀ ਉੱਥੇ ਵੀ ਕੁਛ ਪ੍ਰਾਪਤ ਹੋਵੇ। ਅਤੇ ਫਿਰ ਜੇ ਨਾ ਤ੍ਰਿਸ਼ਨਾ ਬੁਝੀ ਤਾਂ ਤੀਜੀ ਬੱਤੀ ਜਗਾ ਕੇ ਪਹਾੜ ਦੀ ਤਰਫ ਨੂੰ ਜਾਈਂ, ਉੱਥੇ ਜਾ ਕੇ ਬੱਤੀ ਬੁਝੇਗੀ, ਜੋ ਮਿਲੇਗਾ ਲਿਆ, ਪਰ ਤੈਨੂੰ ਹਦਾਇਤ ਹੈ ਚੌਥੀ ਬੱਤੀ ਜਗਾ ਕੇ ਦੱਖਣ ਵਾਲੇ ਪਾਸੇ ਨਾ ਜਾਈਂ, ਜੇ ਗਿਓਂ ਤਾਂ ਫਸ ਜਾਏਗਾ। ਉਹਨੇ ਲੈ ਲਈਆਂ ਚਾਰੇ ਬੱਤੀ, ਇੱਕ ਬੱਤੀ ਜਗਾ ਕੇ ਚੜ੍ਹਦੇ ਨੂੰ ਗਿਆ, ਬੱਤੀ ਬੁਝੀ, ਦਰਵਾਜ਼ਾ ਖੋਲ੍ਹਿਆ, ਧਰਤੀ ਪੱਟ ਕੇ ਅਤੇ ਅੰਦਰ ਪੈਸਾ ਧੇਲਾ ਸੀ ਲਛਮੀ। ਕਹਿਣ ਲੱਗਾ ਇਹ ਤਾਂ ਵੇਖ ਲਈ, ਪਰ ਹੁਣ ਦੂਜੇ ਪਾਸੇ ਵੀ ਜਾ ਕੇ ਵੇਖੀਏ। ਜਦੋਂ ਦੂਜੇ ਪਾਸੇ ਜਾ ਕੇ ਵੇਖਿਆ ਤਾਂ ਉੱਥੇ ਸੋਨਾ ਚਾਂਦੀ ਪ੍ਰਾਪਤ ਹੋਇਆ। ਕਹਿਣ ਲੱਗਾ ਇਹ ਵੀ ਪ੍ਰਾਪਤ ਕਰ ਲਿਆ, ਪਤਾ ਲੱਗ ਗਿਆ ਕਿੱਥੇ। ਤੀਜੀ ਤਰਫ ਗਿਆ ਪਹਾੜ ਵੱਲ ਨੂੰ, ਉੱਥੇ ਜਾ ਕੇ ਬੱਤੀ ਬੁਝੀ ਅਤੇ ਉੱਥੇ ਹੀਰੇ ਲਾਲ ਜਵਾਹਰਾਤ ਖਿੰਡੇ ਵੇਖੇ। ਕਹਿਣ ਲੱਗਾ ਸ਼ਿਵ ਵੀ ਬੜਾ ਤੇਜ਼ ਤਰਾਰ ਚਲਾਕ ਆ, ਉਹਨੇ ਮੈਨੂੰ ਜਾਣ ਕੇ ਮਨ੍ਹਾ ਕੀਤਾ ਚੌਥੀ ਤਰਫ ਜਾਣ ਤੋਂ। ਆਪਾਂ ਬੜੇ ਚਲਾਕ ਹਾਂ, ਆਪਾਂ ਕਿਹੜੇ ਫਸ ਚੱਲੇ, ਮੈਂ ਕਿਹੜਾ ਫਸ ਚੱਲਿਆ, ਵੇਖੀਏ ਤਾਂ ਸਹੀ ਕੀ ਆ ਉੱਥੇ। ਅਤੇ ਉਸ ਪਾਸੇ ਗਿਆ, ਜਦੋਂ ਗੁਫਾ ਆਈ, ਦਰਵਾਜ਼ਾ ਖੋਲ੍ਹਿਆ, ਹੋਰ ਉੱਥੇ ਕੁਛ ਨਾ ਦਿਸੇ, ਛੱਤ ਦੇ ਸ਼ਤੀਰ ਦੇ ਥੱਲੇ ਇੱਕ ਬੰਦੇ ਦਾ ਸਿਰ ਸੀ ਅਤੇ ਬੰਦਾ ਖੜ੍ਹਾ, ਸ਼ਤੀਰ ਉਹਦੇ ਸਿਰ 'ਤੇ ਉੱਪਰ ਭਾਰ ਸਾਰਾ। ਇਹ ਉਹਨੂੰ ਇਸ਼ਾਰੇ ਕਰਕੇ ਪੁੱਛਦਾ ਵੀ ਦੱਸ ਇੱਥੇ ਕਿੱਥੇ ਮਾਇਆ ਕੋ ਪਦਾਰਥ, ਹੀਰੇ ਲਾਲ ਜਵਾਹਰਾਤ ਹੈ ਨਾ ਕਿਤੇ। ਉਸ ਬੰਦੇ ਨੇ ਇਸ਼ਾਰਾ ਕੀਤਾ ਵੀ ਮੇਰੇ ਸਿਰ 'ਤੇ ਭਾਰ ਆ, ਇਸ ਕਰਕੇ ਮੈਥੋਂ ਬੋਲਿਆ ਨਹੀਂ ਜਾ ਰਿਹਾ, ਤੂੰ ਆ ਸ਼ਤੀਰ ਦੇ ਥੱਲੇ ਸਿਰ ਦੇ, ਮੈਂ ਫਿਰ ਤੈਨੂੰ ਦੱਸਦਾ ਇੱਥੇ ਕੀ ਆ। ਉਹਨੇ ਜਦੋਂ ਸ਼ਤੀਰ ਦੇ ਥੱਲੇ ਸਿਰ ਦਿੱਤਾ ਅਤੇ ਉਹ ਬਾਹਰ ਨੂੰ ਤੁਰ ਪਿਆ। ਹੁਣ ਇਹਦੇ ਕੋਲੋਂ ਚੱਜ ਨਾਲ ਬੋਲਿਆ ਨਹੀਂ ਸੀ ਜਾਂਦਾ, ਗੂੰਗਿਆ ਵਾਂਗ ਆ ਕਰੇ ਵੀ ਕਿੱਧਰ ਚੱਲਿਆ, ਮੈਨੂੰ ਦੱਸਤਾ ਸਹੀ ਕੁਛ। ਉਹਨੇ ਮੁੜ ਕੇ ਭੌਂ ਕੇ ਦੱਸਿਆ, ਕਹਿਣ ਲੱਗਾ ਜੇਕਰ ਲੋਭੀ ਦਾਸ ਨੂੰ ਤੁਸੀਂ ਛਡਾਇਆ ਆਣ, ਇਕਰ ਤੁਹਾਨੂੰ ਮਿਸ਼ਰ ਜੂ ਕੋਈ ਔਰ ਛਡਾਵਾ। ਕਹਿਣ ਲੱਗਾ ਤੇਰੇ ਵਾਂਗੂ ਤ੍ਰਿਸ਼ਨਾ ਦਾ ਗਰਸਿਆ ਮੈਂ ਫਸਿਆ ਸੀ, ਤੂੰ ਮੇਰੇ ਨਾਲੋਂ ਵੱਡਾ ਤ੍ਰਿਸ਼ਨਾਲੂ ਆ ਗਿਆ, ਹੁਣ ਤੇਰੇ ਨਾਲੋਂ ਅੱਗੇ ਲੰਘਿਆ ਕੋਈ ਆਵੇਗਾ ਤਾਂ ਤੈਨੂੰ ਛਡਾਏਗਾ, ਨਹੀਂ ਤਾਂ ਫਸਿਆ ਰਹੋ ਇੱਥੇ। ਇਸ ਪ੍ਰਕਾਰ ਦੀ ਦੌੜ ਭੱਜ। ਸਿਆਣੇ ਕਹਿੰਦੇ ਨੇ ਜੇ ਤੁਸੀਂ ਸੁੱਖ ਚਾਹੁੰਦੇ ਹੋ ਅਤੇ ਆਰਥਿਕ ਪੱਖੋਂ ਜੋ ਤੁਹਾਡੇ ਨਾਲੋਂ ਗਰੀਬ ਹਨ, ਤੁਹਾਡੇ ਨਾਲੋਂ ਗਰੀਬ ਨਹੀਂ, ਤੁਹਾਡੇ ਨਾਲੋਂ ਅੱਧ ਗਰੀਬ, ਜਿਹੜੇ ਅਤਿਅੰਤ ਹੀ ਗਰੀਬ ਹੋਣ, ਜਿਹਨਾਂ ਕੋਲ ਝੁੱਗੀਆਂ ਹਨ ਜਾਂ ਛੱਤ ਵੀ ਹੈ ਨਹੀਂ, ਪੁਲਾਂ ਥੱਲੇ ਸੁੱਤੇ ਪਏ, ਇਹਨਾਂ ਦੇਸ਼ਾਂ 'ਚ ਵੀ ਵੇਖੇ ਬੰਦੇ, ਰੋਟੀ ਨਹੀਂ ਮਿਲਦੀ, ਛੱਤ ਹੈ ਨਹੀਂ, ਉਹਨਾਂ ਵੱਲ ਵੇਖੋ, ਫਿਰ ਮਨ ਨੂੰ ਧਰਵਾਸ ਮਿਲੇਗੀ। ਆਪਣੇ ਤੋਂ ਅਮੀਰਾਂ ਵੱਲ ਨੂੰ ਵੇਖੋਗੇ ਤਾਂ ਇਹਦੀ ਹੱਦ ਬੰਨਾ ਹੀ ਕੋਈ ਨਹੀਂ, ਅਮੀਰ ਤਾਂ ਬਹੁਤ ਜ਼ਿਆਦਾ ਲੋਕ ਨੇ, ਅਮੀਰੀ ਦੀ ਕੋਈ ਹੱਦ ਬੰਨਾ ਹੈ ਨਹੀਂ। ਜਿਹੜੇ ਗਰੀਬ ਲੋਕ ਹਨ ਉਹਨਾਂ ਨਾਲ ਵੇਖ ਕੇ ਰੱਬ ਦਾ ਸ਼ੁਕਰਾਨਾ ਕਰੋ ਵੀ ਤੈਨੂੰ ਪਰਮਾਤਮਾ ਨੇ ਬੜਾ ਕੁਝ ਦਿੱਤਾ ਹੈ। ਔਰ ਜਿਹੜੇ ਬਿਮਾਰ ਲੋਕ ਨੇ ਜਾਂ ਜਿਨ੍ਹਾਂ ਦੇ ਅੰਗ ਹੈ ਨਹੀਂ, ਉਹਨਾਂ ਵੱਲ ਵੇਖੋ, ਦਵਾਈ ਨਹੀਂ ਮਿਲ ਰਹੀ, ਇਲਾਜ ਨਹੀਂ ਹੋ ਰਿਹਾ, ਉਹਨਾਂ ਨਾਲੋਂ ਤਾਂ ਅਸੀਂ ਬੜੇ ਸੁਖੀ ਹਾਂ। ਔਰ ਇਸੇ ਤਰ੍ਹਾਂ ਜਿਹੜਾ ਪਰਮਾਰਥ ਹੈ, ਪਰਮਾਰਥਕ ਤੌਰ 'ਤੇ ਜੋ ਤੁਹਾਡੇ ਨਾਲੋਂ ਅੱਗੇ ਲੰਘੇ ਹੋਏ ਨੇ ਬੰਦਗੀ 'ਚ, ਸਿਮਰਨ ਭਜਨ ਵਾਲੇ ਗੁਰਮੁਖ ਪਿਆਰੇ ਨੇ, ਨਿੰਦਿਆ ਚੁਗਲੀ ਤੋਂ ਰਹਿਤ ਹਨ, ਪਰਉਪਕਾਰੀ ਹਨ, ਸੇਵਾ ਸਿਮਰਨ, ਉਹਨਾਂ ਵੱਲ ਵੇਖੋ ਤਾਂ ਉਤਸ਼ਾਹਤ ਹੋ, ਉਹਨਾਂ ਵੱਲ ਵੇਖ ਕੇ ਚੰਗੇ ਕਰਮਾਂ ਦਾ ਉਤਸ਼ਾਹ ਕਰੋ। ਔਰ ਆਪਣੇ ਤੋਂ ਅਤਿਅੰਤ ਗਰੀਬ ਲੋਕ ਵੇਖ ਕੇ, ਦੁਖੀ ਵੇਖ ਕੇ ਮਨ ਨੂੰ ਧਰਵਾਸ ਦਿਓ, ਫਿਰ ਸੁਖੀ ਰਹੋਗੇ। ਅਤੇ ਜੇ ਪਰਮਾਰਥ ਵਾਲੇ ਪਾਸੇ ਕਿਹਾ ਵੀ ਅਸੀਂ ਤਾਂ ਉਹਨਾਂ ਦੀ ਰੀਸ ਨਹੀਂ ਜੀ ਕਰ ਸਕਦੇ, ਬਹਾਨਾ ਬਣਾ ਲਿਆ, ਸਾਡੇ ਕੋਲ ਵਿਹਲ ਹੈ ਨਹੀਂ ਜੀ ਰੱਬ ਦਾ ਨਾਮ ਲੈਣ ਲਈ, ਅਤੇ ਇਸੇ ਤਰ੍ਹਾਂ ਅਮੀਰਾਂ ਵੱਲ ਵੇਖ ਕੇ ਤ੍ਰਿਸ਼ਨਾ ਦੇ ਵਿੱਚ ਮਨ ਭਜਾਈ ਫਿਰੇ, ਦਿਨੇ ਰਾਤ ਦੌੜ ਭੱਜ ਵਿੱਚ ਹੀ ਰਹੇ, ਕਦੇ ਵੀ ਸਮਾਂ ਨਾ ਕੱਢਿਆ ਪਰਮਾਤਮਾ ਨੂੰ ਯਾਦ ਕਰਨ ਲਈ, ਅਤੇ ਪੱਲੇ ਕੁਛ ਨਹੀਂ ਪਏਗਾ, ਖਾਲੀ ਹੱਥ ਰਹਿ ਜਾਵਾਂਗੇ। ਇਸ ਕਰਕੇ ਹਜ਼ੂਰ ਕਹਿ ਰਹੇ ਨੇ ਨਾਮ ਨੂੰ ਸੁਣਾਂਗੇ ਪ੍ਰੇਮ ਪੂਰਵਕ ਅਤੇ ਅਸਰ ਪਏਗਾ। ਭਾਵਨਾ ਅੰਦਰ ਲੈ ਕੇ ਆਈਏ ਨਾ ਕਿ ਮੈਂ ਕੁਛ ਪੱਲੇ ਪਾਉਣਾ ਆਪਣੇ, ਤਾਂ ਫਿਰ ਜ਼ਰੂਰ ਪੱਲੇ ਪੈਂਦਾ। ਕਰਤ ਕਰਤ ਅਭਿਆਸ ਕੋ ਜੜ ਮਤ ਹੋਤ ਸੁਜਾਨ, ਆਵਤ ਜਾਵਤ ਰਸਰੀ ਸਿਲ ਪਰ ਪੜਤ ਨਿਸ਼ਾਨ। ਪੁਰਾਣੇ ਸਮੇਂ 'ਚ ਪਿੰਡਾਂ 'ਚ ਖੂਹ ਹੁੰਦੇ ਸੀ ਅਤੇ ਖੂਹਾਂ 'ਚੋਂ ਪਾਣੀ ਕੱਢਦੇ ਸੀ ਸਾਰੇ ਪਿੰਡ ਦੇ ਲੋਕ। ਖੂਹ ਦਾ ਜਿਹੜਾ ਕਿਨਾਰਾ ਉਹਨੂੰ ਕਹਿੰਦੇ ਨੇ ਮਣ, ਉਹਦਾ ਕਿਨਾਰਾ ਬੱਝਾ ਹੁੰਦਾ ਸੀ ਪੱਕਾ, ਕਿਉਂਕਿ ਕੱਚੀ ਮਿੱਟੀ ਤਾਂ ਡਿੱਗ ਪੈਂਦੀ ਹੈ ਨਾ ਥੱਲੇ, ਇਸ ਕਰਕੇ ਕਿਨਾਰਾ ਬੰਨਿਆ ਹੁੰਦਾ ਸੀ ਇੱਟਾਂ ਲਾ ਕੇ ਜਾਂ ਚੂਨਾ ਸੀਮਿੰਟ ਲਾ ਕੇ ਜਾਂ ਪੱਥਰ ਲੱਗਾ ਹੋਵੇ, ਉਹਦੇ ਉੱਤੇ ਪੌਣੀ ਬੱਧੀ ਹੋਈ ਹੈ, ਪੌਣੀ ਦੇ ਨਾਲ ਰੱਸਾ ਪਾ ਕੇ ਭਾਂਡਾ ਹੇਠਾਂ ਲਮਕਾਇਆ, ਡੋਲ ਸਾਰਾ ਪਿੰਡ ਉਹ ਪੌਣੀ ਨੂੰ ਘੁਮਾ ਕੇ ਰੱਸੇ ਰਾਹੀਂ ਪਾਣੀ ਖਿੱਚਦਾ ਖੂਹ 'ਚੋਂ। ਅਤੇ ਉਹ ਵਿਦਵਾਨ ਕਹਿੰਦਾ ਤੁਸੀਂ ਵੇਖਿਆ ਹੋਵੇਗਾ ਉਹ ਪੱਕਾ ਜਿਹੜਾ ਕਿਨਾਰਾ ਨਾ ਖੂਹ ਦਾ, ਰੱਸੀ ਵਾਰ ਵਾਰ ਘਸਰਨ ਕਰਕੇ ਉੱਥੇ ਘਾਸੀ ਪਈ ਹੁੰਦੀ ਹੈ, ਹੈ ਤਾਂ ਬੜਾ ਕਠੋਰ, ਬੜੀ ਕਰੜੀ ਚੀਜ਼ ਉਹ ਪੱਥਰ, ਪਰ ਰੱਸੀ ਵਾਰ ਵਾਰ ਉੱਥੋਂ ਲੰਘਣ ਕਰਕੇ ਘਾਸੀ ਪਈ ਹੋਈ ਹੈ, ਮੁਲਾਇਮ ਹੋਇਆ ਹੋਇਆ। ਇਸੇ ਪ੍ਰਕਾਰ ਇਹ ਮਨ ਹੈ ਸਾਡਾ, ਜਿੰਨਾ ਵੱਧ ਕਠੋਰ ਹੈ ਉਹਨੂੰ ਵੱਧ ਸਮਾਂ ਲੱਗਦਾ, ਘੱਟ ਕਠੋਰ ਹੈ ਦਰਵੀ ਭੂਤ ਹੈ ਪਿਛਲੀ ਕਮਾਈ ਅਤੇ ਛੇਤੀ ਬਖਸ਼ਿਸ਼ ਹੁੰਦੀ, ਛੇਤੀ ਅਸਰ ਪੈ ਜਾਂਦਾ ਮਨ ਦੇ ਉੱਪਰ। ਇਸ ਵਾਸਤੇ ਇਉਂ ਅਭਿਆਸ ਕਰਨ ਦੀ ਜ਼ਰੂਰਤ ਹੈ, ਸਤਸੰਗਤ ਦਾ ਅਭਿਆਸ ਕਰੀਏ, ਨਾਮ ਸੁਣਦਿਆਂ ਸੁਣਦਿਆਂ ਫਿਰ ਮਨ ਤ੍ਰਿਪਤ ਦਾ ਹੈ, ਮਨ ਤ੍ਰਿਪਤਿਆ ਹਰ ਨਾਮ ਧਿਆਏ, ਪਰਮਾਤਮਾ ਦਾ ਨਾਮ ਧਿਆਉਣ ਵੀ ਲੱਗ ਜੇ ਮਨ ਸੁਣ ਸੁਣ ਕੇ, ਫਿਰ ਮਨ ਨੂੰ ਤ੍ਰਿਪਤੀ ਆ ਜਾਂਦੀ ਹੈ, ਤ੍ਰਿਸ਼ਨਾ ਬੁੱਝ ਜਾਂਦੀ ਹੈ, ਸਭ ਦੁੱਖ ਗਵਾਈ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਅੰਦਰ ਗਿਆਨ ਵਾਲੀ ਅਵਸਥਾ ਹੋਏ ਅਤੇ ਉੱਥੇ ਦੁੱਖ ਦਾ ਪ੍ਰਭਾਵ ਨਹੀਂ ਪੈਂਦਾ। ਦੁੱਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ, ਦੁੱਖ ਤਦੇ ਜਾਂ ਵਿਸਰ ਜਾਵੇ, ਭੁੱਖ ਵਿਆਪੈ ਬਹੁ ਵਿਧ ਧਾਵ, ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਦੁੱਖ ਚਾਰ ਤਰ੍ਹਾਂ ਦਾ ਹਜ਼ੂਰ ਨੇ ਕਿਹਾ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਕਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਇੱਕ ਵਾਰੀ ਕੁਝ ਲੀਡਰ ਇਕੱਠੇ ਹੋ ਕੇ ਰਾਜਨੀਤਿਕ ਸੰਤ ਕਰਤਾਰ ਸਿੰਘ ਖਾਲਸਾ ਜੀ ਕੋਲ ਆਏ, ਕਹਿਣ ਲੱਗੇ ਜੀ ਤੁਹਾਡੇ ਕੋਲੋਂ ਸਲਾਹ ਪੁੱਛਣੀ ਹੈ ਵੀ ਹਿੰਦੁਸਤਾਨ 'ਚੋਂ ਭੁੱਖਮਰੀ ਕਿਵੇਂ ਦੂਰ ਹੋਵੇ, ਗਰੀਬੀ ਕਿਵੇਂ ਦੂਰ ਹੋਵੇ। ਤਾਂ ਮਹਾਂਪੁਰਸ਼ਾਂ ਨੇ ਕਿਹਾ ਸੀ ਤੁਹਾਨੂੰ ਹਿੰਦੁਸਤਾਨ ਦੇ ਲੋਕਾਂ ਦਾ ਫਿਕਰ ਨਹੀਂ, ਤੁਹਾਨੂੰ ਤਾਂ ਆਪਣੇ ਘਰ ਭਰਨ ਦਾ ਫਿਕਰ ਹੈ, ਤੁਸੀਂ ਕੀ ਕਹਿ ਰਹੇ। ਜੇ ਅਸਲ ਮਾਇਨੇ 'ਚ ਚਾਹੁੰਦੇ ਹੋ ਵੀ ਲੋਕਾਂ ਦੀ ਭੁੱਖਮਰੀ ਦੂਰ ਹੋਵੇ, ਰੱਬ ਦਾ ਨਾਮ ਆਪ ਜਪੋ, ਹੋਰਨਾਂ 'ਚ ਪ੍ਰਚਾਰ ਕਰੋ, ਸਿੱਖੀ ਕਮਾਓ, ਮੈਂ ਦਾਅਵੇ ਨਾਲ ਕਹਿੰਦਾ ਖੰਭ ਲਾ ਕੇ ਗਰੀਬੀ ਉੱਡ ਜਾਏਗੀ, ਗਰੀਬੀ ਨਹੀਂ ਉੱਥੇ ਰਹੇਗੀ। ਜੋ ਤਾਂ ਕਿ ਮਾਰਗ ਮੈਂ ਆਏ ਦੁੱਖ ਭੁੱਖ ਨਹਿ ਕਾਲ ਸੰਤਾਏ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਵਚਨ। ਜੋ ਗੁਰੂ ਨਾਨਕ ਸਾਹਿਬ ਦੇ ਮਾਰਗ 'ਤੇ ਚੱਲ ਪਏਗਾ ਦੁੱਖ ਅਤੇ ਭੁੱਖ ਉਹਨੂੰ ਨਹੀਂ ਸਤਾਉਣਗੇ। ਇਸ ਪ੍ਰਕਾਰ ਨਾ ਇਹ ਸੁਣਿਆ ਨਾ ਉਪਜੈ, ਬੜੀ ਹੈਰਾਨੀ ਹੋਵੇਗੀ ਇਹ ਬਚਨ ਪੜ੍ਹ ਕੇ ਸੁਣ ਕੇ ਵੀ ਨਾਮ ਨੂੰ ਸੁਣਨਾ ਅਤੇ ਨਾਮ ਉਪਜਣਾ ਕੀ ਹੋਇਆ ਜੀ। ਹਿਰਦੇ ਅੰਦਰ ਨਾਮ ਛੁਪਿਆ ਹੋਇਆ ਹੈ ਪਰ ਪ੍ਰਗਟ ਨਹੀਂ ਹੈ। ਉਹਦੇ ਬਾਰੇ ਹਜ਼ੂਰ ਕਹਿ ਰਹੇ ਨੇ ਸਰੀਰਕ ਤੌਰ 'ਤੇ ਕੰਨਾਂ ਦੁਆਰਾ ਗੁਰੂ ਪਰਮੇਸ਼ਰ ਕੋਲੋਂ ਨਾਮ ਸੁਣੋਗੇ, ਸਤਿਗੁਰੂ ਦੇ ਦਰਬਾਰ ਵਿੱਚੋਂ ਪਰਮਾਤਮਾ ਦਾ ਨਾਮ, ਅਤੇ ਅੰਦਰ ਨਾਮ ਜਿਹੜਾ ਗੁਪਤ ਹੋ ਰਿਹਾ ਹੈ ਉਹ ਪ੍ਰਗਟ ਹੋ ਜਾਏਗਾ। ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਹਉਂ ਬਲਿਹਾਰੀ ਸਤਿਗੁਰੇ ਆਪਣੇ ਜਿਨ ਗੁਪਤ ਨਾਮ ਪ੍ਰਗਾਜਾ, ਪ੍ਰਗਾਜਾ ਮੈਨੇ ਪ੍ਰਗਟ ਕਰਤਾ ਹੈ, ਸੀ ਗੁਪਤ ਗੁਰੂ ਦੀ ਬਖਸ਼ਿਸ਼ ਨਾਲ ਪ੍ਰਗਟ ਹੋਇਆ। ਇਸ ਪ੍ਰਕਾਰ ਉਹ ਅੰਦਰਲਾ ਨਾਮ ਪ੍ਰਗਟ ਹੋ ਜਾਏਗਾ, ਨਾਮ ਦਾ ਚਾਉ ਉਪਜੇਗਾ, ਨਾਮੇ ਵਡਿਆਈ। ਇਸ ਦੁਨੀਆਂ ਵਿੱਚ ਵੀ ਨਾਮਣਾ, ਨਾਉਂ ਦਾ ਅਰਥ ਇਹ ਵੀ ਕੀਤਾ ਵਿਦਵਾਨਾਂ ਫਰੀਦਕੋਟੀਆਂ ਨੇ, ਵਿਦਵਾਨਾਂ ਨੇ, ਨਾਮ ਜਪਣ ਦੇ ਨਾਲ ਤੁਹਾਡਾ ਨਾਮ ਉਪਜੇਗਾ, ਦੁਨੀਆਂ 'ਚ ਨਾਮਣਾ ਹੋ ਜਾਏਗਾ, ਅਤੇ ਨਾਮੇ ਵਡਿਆਈ ਦਰਗਾਹ ਵਿੱਚ ਵੀ ਵਡਿਆਈ ਮਿਲੇਗੀ। ਹਜ਼ੂਰ ਨੇ ਕਿਹਾ ਇੱਥੇ ਮਿਲਣ ਵਡਿਆਈਆਂ, ਦਰਗਹਿ ਮੋਖ ਦੁਆਰ, ਪਰਮਾਤਮਾ ਦੇ ਪਿਆਰੇ ਇੱਥੇ ਵੀ ਜਸ ਖੜਦੇ ਨੇ ਅਤੇ ਦਰਗਾਹ ਵਿੱਚ ਵੀ ਮੁਕਤੀ ਦਾ ਦਰਵਾਜ਼ਾ ਉਹਨਾਂ ਲਈ ਖੁੱਲ੍ਹਾ ਹੋਇਆ। ਔਰ ਨਾਮੇ ਹੀ ਸਭ ਜਾਤ ਪਤ ਨਾਮੇ ਗਤ ਪਾਈ, ਗੁਰਮੁਖ ਪਿਆਰਾ ਜੋ ਨਾਮ ਨਾਲ ਜੁੜਿਆ ਹੋਇਆ, ਜੋ ਨਾਮ ਦਾ ਪ੍ਰੇਮੀ ਹੈ, ਉਹ ਕਹਿੰਦਾ ਨਾਮ ਜਪਣਾ ਹੀ ਉੱਚੀ ਜਾਤ ਹੈ, ਇਹੀ ਪਤ ਜਿਹੜੀ ਇੱਜ਼ਤ ਹੈ। ਜਾਤ ਅਤੇ ਪਾਤ ਗੋਤ ਸ਼੍ਰੇਣੀ ਨੂੰ ਕਹਿੰਦੇ ਨੇ ਅਤੇ ਪਤ ਇੱਜ਼ਤ ਨੂੰ। ਨਾਮ ਦੁਆਰਾ ਹੀ ਉੱਚੀ ਜਾਤ ਬਣ ਗਈ ਹੈ, ਨਾਮ ਦੁਆਰਾ ਹੀ ਪਤ ਰਹਿ ਗਈ ਹੈ, ਨਾਮੇ ਗਤ ਪਾਈ, ਨਾਮ ਦੁਆਰਾ ਹੀ ਉੱਚੀ ਆਤਮਕ ਅਵਸਥਾ ਪ੍ਰਾਪਤ ਹੋਈ ਹੈ, ਅਤੇ ਗਤ ਅਰਥ ਮੁਕਤੀ ਵੀ ਹੈ, ਉਹਨਾਂ ਮੁਕਤੀ ਵੀ ਪ੍ਰਾਪਤ ਕੀਤੀ ਹੈ। ਗੁਰਮੁਖ ਨਾਮ ਧਿਆਈ ਹੈ ਨਾਨਕ ਲਿਵ ਲਾਈ, ਸ਼੍ਰੀ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਗੁਰਮੁਖ ਉਹੀ ਨੇ, ਗੁਰਮੁਖ ਸੋਏ ਜੇ ਹਰ ਜੀ ਉਪਾਇਆ, ਤਿਸ ਕੌਣ ਮਿਟਾਵੇ ਜਾਂ ਪ੍ਰਭ ਪਹਿਰਾਇਆ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ। ਔਰ ਗੁਰਮੁਖ ਰੋਮ ਰੋਮ ਹਰ ਧਿਆਵੈ, ਗੁਰਮੁਖ ਸਗਲੀ ਗਣਤ ਮਿਟਾਵੈ, ਗੁਰਮੁਖ ਰਾਮ ਨਾਮ ਰੰਗ ਰਾਤਾ, ਨਾਨਕ ਗੁਰਮੁਖ ਖਸਮ ਪਛਾਤਾ। ਗੁਰਮੁਖ ਐਵੇਂ ਜਣਾ ਖਣਾ ਨਹੀਂ ਕੋਈ, ਹਜ਼ੂਰ ਕਹਿੰਦੇ ਨੇ ਗੁਰਮੁਖ ਸਦਾ ਹੀ ਨਾਮ ਨੂੰ ਧਿਆਉਂਦਾ ਹੈ, ਅਤੇ ਨਾਮ ਧਿਆਉਂਦਾ ਲਿਵ ਲਾ ਕੇ, ਉਹਦੇ ਮਨ ਦੀ ਅਵਸਥਾ ਵਿੱਚ ਲਿਵ ਲੱਗੀ। ਲਿਵ ਦਾ ਅਰਥ ਹੈ ਤੇਲ ਦੀ ਧਾਰਾ ਵਾ ਤੇ ਸੁਰਤ ਦਾ ਜੁੜਿਆ ਰਹਿਣਾ, ਜਿਵੇਂ ਤੇਲ ਦੀ ਧਾਰਾ ਇੱਕ ਰਸ ਵਗਦੀ ਹੈ ਨਾ, ਟੁੱਟਦੀ ਨਹੀਂ, ਇਸ ਤਰ੍ਹਾਂ ਜਿਹੜੀ ਸੁਰਤ ਹੈ ਉਹ ਹਮੇਸ਼ਾ ਪਰਮਾਤਮਾ ਦੇ ਨਾਮ ਵਿੱਚ ਹੀ ਰਹਿੰਦੀ ਹੈ। ਭਾਵੇਂ ਉਹ ਬਚਨ ਬਿਲਾਸ ਵੀ ਕਿਸੇ ਨਾਲ ਕਰਨ, ਵਿਹਾਰ ਵੀ ਕਰਨ, ਦੁਨੀਆਂ 'ਚ ਵਿਚਰਦੇ ਵੀ ਦਿਸਣ, ਪਰ ਅੰਦਰੋਂ ਸੁਰਤ ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉਂ ਮੇਰਾ ਠਾਠਾ ਬਾਗਾ, ਮੁੱਖ ਕੀ ਬਾਤ ਸਗਲ ਸਿਉਂ ਕਰਤਾ, ਜੀ ਸੰਗ ਪ੍ਰਭ ਆਪਣਾ ਤਰਤਾ। ਅੰਦਰ ਪਰਮਾਤਮਾ ਨਾਲ ਹੀ ਸਾਂਝ ਹੈ, ਉੱਤੋਂ ਉੱਤੋਂ ਲੋਕਾਂ ਨਾਲ ਵਿਹਾਰ ਉਹਦਾ ਚੱਲ ਰਿਹਾ, ਦੁਨੀਆਂ 'ਚ ਵਿਚਰਦਾ ਦਿਸਦਾ। ਇਹ ਹੈ ਲਿਵ ਲੱਗੀ ਹੋਈ, ਭੁੱਲਾਂ ਚੁੱਕਾਂ ਹੋਈਆਂ ਸਤਿਗੁਰੂ ਮਹਾਰਾਜ ਅਤੇ ਆਪ ਸੰਗਤ ਨੇ ਖਿਮਾ ਕਰਨੀਆਂ ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।